This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਸ਼੍ਰੋਮਣੀ ਕਮੇਟੀ ਵਿੱਚ ਕਥਿਤ ਤੌਰ ਤੇ ਪੁੱਤਰ ਨੇ 56 ਸਾਲਾ ਆਪਣੇ ਪਿਤਾ ਦੇ ਕਤਲ ਦੇ ਦੋਸ਼ ਲਾਏ ਗਏ ਨੇ। ਓਨਟਾਰੀਓ ਦੀ ਔਰਤ ਨੇ ਆਪਣੇ ਘਰ ਆਏ ਕਾਰ ਚੋਰਾਂ ਨੂੰ ਡਰਾ ਕੇ ਭਜਾਉਣ ਤੋਂ ਬਾਅਦ ਕਿਹਾ ਕਿ ਉਹ ਇਸ ਘਟਨਾ ਕਰਕੇ ਤਹਿਸ਼ ਵਿੱਚ ਆ ਗਈ ਸੀ। ਇੱਕ ਬੇਕਾਬੂ ਕਾਰ ਸਕਾਰਬੋ ਦੇ ਘਰ ਵਿੱਚ ਜਾ ਵੜੀ ਅਤੇ ਇਸ ਹਾਦਸੇ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਟੋਰਾਂਟੋ ਡਾਊਨਟਾਊਨ ਦੀ ਇੱਕ ਉੱਚ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਦਾ ਕਹਿਣਾ ਹੈ ਕਿ ਜਾਰਡਨ ਦੇ ਕਿੰਗ ਅਬਦੁੱਲਾ ਬੁੱਧਵਾਰ ਨੂੰ ਕਰਨਗੇ ਕੈਨੇਡਾ ਦਾ ਦੌਰਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਹੈਮਿਲਟਨ ਪੁਲਿਸ ਨੇ ਦਸਿਆ ਕਿ ਸ਼ਨਿਚਰਵਾਰ ਰਾਤ ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਐਤਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇੱਕ ਅਪਡੇਟ ਵਿੱਚ ਪੁਲਿਸ ਨੇ 22 ਸਾਲਾ ਦੋਸ਼ੀ ਦੀ ਤਸਵੀਰ ਜਾਰੀ ਕੀਤੀ ਜੋ ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਉਥੇ ਜਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ਵਿੱਚ ਪਿਆ ਮਿਲਿਆ ਅਤੇ ਕਤਲ ਲਈ ਸ਼ੱਕੀ ਉਸਦਾ ਪੁੱਤਰ ਮੌਕੇ ਤੋਂ ਫਰਾਰ ਸੀ। ਬਾਅਦ ਵਿੱਚ ਪੁਲਿਸ ਜਾਣ ਤੋਂ ਬਾਅਦ ਪੁਲਿਸ ਨੇ ਉਸਦੇ ਖਿਲਾਫ਼ ਪਹਿਲੀ ਡਿਗਰੀ ਕਤਲ ਦੇ ਚਾਰਜ ਲਗਾ ਦਿੱਤੇ। ਪੁਲਿਸ ਨੇ ਦਸਿਆ ਕਿ ਅਧਿਕਾਰੀਆਂ ਨੂੰ ਸ਼ਾਮ ਕਰੀਬ 7:45 ਦੇ ਕਰੀਬ ਟ੍ਰੈਫਲਗਰ ਡਰਾਈਵ ਅਤੇ ਮਰਡਰ ਸਟ੍ਰੀਟ ਦੇ ਨੇੜੇ ਇੱਕ ਘਰ ਬੁਲਾਇਆ ਗਿਆ। ਜ਼ਖਮੀ ਪਏ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਹ ਜ਼ਖਮਾਂ ਦੇ ਤਾਪ ਨਾਲ ਸਹਾਰਦਾ ਹੋਇਆ ਦਮ ਤੋੜ ਗਿਆ। ਮੌਕੇ ਦੇ ਗਵਾਹਾਂ ਨੇ ਅਧਿਕਾਰੀ ਨੂੰ ਦਸਿਆ ਕਿ ਮ੍ਰਿਤਕ ਵਿਅਕਤੀ ਦਾ ਪੁੱਤਰ ਹਿੰਸਕ ਝਗੜਾ ਕਰਨ ਤੋਂ ਬਾਅਦ ਘਰ ਤੋਂ ਭੱਜ ਗਿਆ ਸੀ। ਪੁਲਿਸ ਨੇ ਦਸਿਆ ਕਿ ਸ਼ੱਕੀ ਦੀ ਪਛਾਣ ਸੁਖਦ ਚੀਮਾ ਵਜੋਂ ਹੋਈ ਹੈ। ਘਟਨਾ ਤੋਂ ਪਹਿਲਾਂ ਲਗਭਗ 30 ਮਿੰਟ ਤੱਕ ਉਹ ਇਸੇ ਇਲਾਕੇ ਵਿੱਚ ਸੀ ਅਤੇ ਇੱਕ ਛੋਟੀ ਕਾਲੇ ਰੰਗ ਦੀ ਐਸਯੂਵੀ ਰਾਹੀਂ ਫਰਾਰ ਭੱਜ ਗਿਆ। ਗੱਡੀ ਨੂੰ ਆਖਰੀ ਵਾਰ ਟ੍ਰੈਫਲਗਰ ਦੇ ਮਰਡ ਸਟ੍ਰੀਟ ਵੱਲ ਉੱਤਰ ਵੱਲ ਜਾਂਦਾ ਦੇਖਿਆ ਗਿਆ। ਮ੍ਰਿਤਕ ਦੀ ਪਛਾਣ 56 ਸਾਲਾ ਕੁਲਦੀਪ ਸਿੰਘ ਵਾਸੀ ਸਟੋਨੀ ਕਰਕੇ ਵਜੋਂ ਹੋਈ ਹੈ। ਜਾਂਚਕਰਤਾ ਗਵਾਹ ਜਾਂ ਖੇਤਰਾਂ ਦੀ ਵੀਡੀਓ ਫੁਟੇਜ ਵਾਲੇ ਕਿਸੇ ਵਿਅਕਤੀ ਨੂੰ ਡੀਐਕਟੀਵੇਟ ਲੀਜ਼ਾ ਚੈਂਬਰਸ ਨਾਲ 905-546-3843 ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਉਧਰ ਅੱਧੀ ਰਾਤ ਨੂੰ ਜਦੋਂ ਮਰੀਮ ਅਲੀ ਨੇ ਆਪਣੇ ਕਾਰ ਦੀਆਂ ਹੈੱਡਲਾਈਟਾਂ ਨੂੰ ਚਾਲੂ ਦੇਖਿਆ ਤਾਂ ਉਸ ਨੂੰ ਖਦਸ਼ਾ ਹੋਇਆ ਕਿ ਕੁਝ ਗਲਤ ਵਾਪਰ ਰਿਹਾ ਹੈ। ਜਦੋਂ ਉਹ ਹੜਬੜਾ ਕੇ ਘਰੋਂ ਬਾਹਰ ਨਿਕਲੀ ਤਾਂ ਉਸਦਾ ਸਾਹਮਣਾ 2 ਕਾਰ ਚੋਰਾਂ ਨਾਲ ਹੋ ਗਿਆ ਅਤੇ ਉਸਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸਦੇ ਘਰ ਵਿੱਚ ਨਿਗਰਾਨੀ ਲਈ ਲਾਏ ਗਏ ਵੀਡੀਓ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਇਹ ਰਿਕਾਰਡਿੰਗ ਸ਼ਹਿਰ ਵਿੱਚ ਵੱਧ ਰਹੀਆਂ ਕਾਰ ਚੋਰੀ ਦੀਆਂ ਵਾਰਦਾਤਾਂ ਦੀ ਲੰਬੀ ਹੁੰਦੀ ਜਾ ਰਹੀ ਹੈ। ਇਸ ਕੜੀ ਵਿੱਚ ਚੋਰਾਂ ਨਾਲ ਸਿੱਧਾ ਮੁਕਾਬਲਾ ਕੀਤੇ ਜਾਣ ਦੀ ਇੱਕ ਸਾਕਾਰ ਛੋਟੀ ਜਿਹੀ ਲੜਾਈ ਦੀ ਗਾਥਾ ਬਣ ਗਈ ਹੈ। ਇਸ ਦੇ ਨਾਲ ਹੀ ਇਹ ਘਟਨਾ ਇੱਕ ਕਾਰਨ ਚੋਰੀ ਦੀ ਰਣਨੀਤੀ ਦੇ ਇੱਕ ਨਵੇਂ ਢਾਂਗੇ ਨੂੰ ਦਰਸਾਉਂਦੀ ਹੈ। ਵੀਡੀਓ ਦੇਖਣ ਤੋਂ ਬਾਅਦ ਸ਼ਹਿਰੀ ਸੁਰੱਖਿਆ ਦੇ ਮਾਹਰ ਮੰਨਦੇ ਹਨ ਕਿ ਉਨ੍ਹਾਂ ਨੂੰ ਚੋਰੀ ਕੀਤੇ ਜਾਣ ਦੇ ਇਸ ਢੰਗ ਦੀ ਇਹ ਨਵੀਂ ਜਾਣਕਾਰੀ ਮਿਲੀ ਹੈ। ਅਜਿਹੀਆਂ ਵਾਰਦਾਤਾਂ ਦੀ ਰੋਕਥਾਮ ਕੀਤੇ ਜਾਣ ਵਾਸਤੇ ਬਿਹਤਰ ਤਰੀਕੇ ਵਿਕਸਿਤ ਕੀਤੇ ਜਾਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਅਲੀ ਨੇ ਆਪਣੇ ਪਿਕਰਿੰਗ ਓਨਟਾਰੀਓ ਸਥਿਤ ਘਰ ਵਿੱਚ ਇੱਕ ਇੰਟਰਵਿਊ ਦੌਰਾਨ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦੱਸਿਆ ਕਿ ਉਹਨੇ ਆਪਣੇ ਕਾਰ ਦੀ ਹੈੱਡਲਾਈਟ ਜਗਦੀ ਵੇਖੀ ਅਤੇ ਉਸੇ ਵੇਲੇ ਉਸਨੇ ਸੁਝਿਆ ਕਿ ਕੁਝ ਗਲਤ ਹੋ ਰਿਹਾ। ਵੀਡੀਓ ਵਿੱਚ ਦੇਖਣ ਤੋਂ ਪਤਾ ਲੱਗਿਆ ਕਿ ਚੋਰ ਪਹਿਲਾਂ ਚੰਗੀ ਤਰ੍ਹਾਂ ਇਲਾਕੇ ਦੀ ਨਿਸ਼ਾਨਦੇਹੀ ਕਰਦੇ ਫਿਰਦੇ ਹਨ ਅਤੇ ਫਿਰ ਤਸੱਲੀ ਹੋਣ ਮਗਰੋਂ ਅਲੀ ਦੇ ਘਰ ਦੇ ਬਾਹਰ ਖੜੀ ਲੈਕਸਸ ਕਾਰ ਦੀ ਚੋਰੀ ਕਰ ਲੈਂਦੇ ਹਨ। ਡਰਾਈਵਰ ਦੀ ਸੀਟ ਵੱਲ ਜਾਣ ਦੀ ਬਜਾਏ ਚੋਰ ਹੈੱਡਲਾਈਟਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਦੀਆਂ ਤਾਰਾਂ ਤੱਕ ਪਹੁੰਚਣ ਲਈ ਡ੍ਰਿਲਿੰਗ ਮਸ਼ੀਨ ਜਾਂ ਹਥੌੜੇ ਵਰਤਦੇ ਹਨ। ਵੀਡੀਓ ਵਿੱਚ ਇੱਕ ਹੈੱਡਲਾਈਟ ਚਾਲੂ ਹੁੰਦੀ ਦਿਖਾਈ ਦਿੰਦੀ ਹੈ ਅਤੇ ਫਿਰ ਉਹ ਡਰਾਈਵਰ ਸੀਟ ਤੇ ਜਾ ਕੇ ਘਰ ਭਜਾਉਣ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦੇ ਹਨ ਜਦੋਂ ਐਨ ਮੌਕੇ ਤੇ ਅਲੀ ਬਾਹਰ ਵੱਲ ਨੂੰ ਭੱਜਦੀ ਹੋਈ ਆ ਜਾਂਦੀ ਹੈ। ਦੁਰਹਾਮ ਆਟੋ ਹਾਊਸ ਦੇ ਰਿਆਨ ਜੈਪਾਲ ਨੇ ਕਾਰ ਚੋਰੀ ਕੀਤੇ ਜਾਣ ਲਈ ਵਰਤੇ ਜਾਂਦੇ ਇਸ ਢੰਗ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਨੂੰ CN ਇੰਜੈਕਸ਼ਨ ਭਾਵ ਕਾਰ ਦੇ ਕੰਟਰੋਲਰ ਏਰੀਏ ਨੈਟਵਰਕ ਦੇ ਹਮਲੇ ਵਜੋਂ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਚੋਰ ਹੈੱਡਲਾਈਟਾਂ ਦੀ ਤਾਰ ਤੱਕ ਪਹੁੰਚ ਜਾਂਦੇ ਹਨ ਅਤੇ ਇਸ ਤਰ੍ਹਾਂ ਕਾਰ ਨੂੰ ਬਿਨਾਂ ਉਸਦੀ ਅਸਲ ਚਾਬੀ ਦੇ ਸਟਾਰਟ ਕਰ ਲੈਂਦੇ ਹਨ। ਡਿਜੀਟਲ ਤੌਰ ਤੇ ਕਾਰ ਦੇ ਇਸ ਕੇਂਦਰੀ ਹੱਬ ਨੂੰ ਨਿਯੰਤ੍ਰਿਤ ਕਰ ਲੈਣ ਨਾਲ ਚੋਰ ਕਾਰ ਦੇ ਹਰ ਹਿੱਸਿਆਂ ਨੂੰ ਚਲਾਉਣ ਦੀ ਕਾਮਯਾਬ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਵਾਹਨ ਨੂੰ ਅਨਲੋਕ ਕਰ ਲਿਆ ਜਾਂਦਾ ਹੈ ਅਤੇ ਕਾਰ ਦੇ ਸਿਕਿਉਰਿਟੀ ਸਿਸਟਮ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਸਦਾ ਅਸਲੀ ਫੋਬ ਨਹੀਂ ਵਰਤਿਆ ਜਾ ਰਿਹਾ ਅਤੇ ਕਾਰ ਨੂੰ ਸਟਾਰਟ ਕਰ ਲੈਂਦੇ ਹਨ। ਜਪਾਨ ਨੇ ਸੀਟੀਵੀ ਨਿਊਜ਼ ਟੋਰਾਂਟੋ ਨਾਲ ਕਾਰ ਚੋਰੀ ਹੋਣ ਦੇ ਇਸ ਵੀਡੀਓ ਨੂੰ ਦਿਖਾਉਂਦਿਆਂ ਕਿਹਾ ਕਿ ਚੋਰ ਆਪਣੀਆਂ ਸਾਫਟਵੇਅਰ ਨੂੰ CN ਤਾਰਾਂ ਰਾਹੀਂ ਵਾਹਨ ਵਿੱਚ ਇੰਜੈਕਟ ਕਰ ਰਹੇ ਹਨ ਅਤੇ ਫਿਰ ਇਸ ਨੂੰ ਹੈਕ ਭਾਵ ਆਪਣੇ ਕਾਬੂ ਹੇਠ ਕਰ ਲੈਂਦੇ ਹਨ। ਇਹ ਕਾਰਾਂ ਚੋਰੀ ਕਰਨ ਦੇ ਕਈ ਤਰ੍ਹਾਂ ਦੇ ਢੰਗਾਂ ਵਿੱਚੋਂ ਇੱਕ ਹੈ ਜੋ ਇੱਕ ਕਾਰ ਨੂੰ ਕੰਪਿਊਟਰ ਵਾਂਗ ਜੋੜ ਕੇ ਕਿ ਆਪਣੇ ਮਰਜ਼ੀ ਅਨੁਸਾਰ ਵਰਤੋਂ ਵਿੱਚ ਲੈ ਆਉਂਦੇ ਹਨ। ਇਸ ਤਕਨੀਕੀ ਚਲਾਕੀ ਨਾਲ ਇੱਕ ਇਮੋਬਿਲਾਈਜ਼ਰ ਨੂੰ ਫੇਲ ਕਰ ਦਿੱਤਾ ਜਾਂਦਾ ਹੈ ਜੋ ਇੱਕ ਕਾਰ ਨੂੰ ਇਸ ਦੀ ਚਾਬੀ ਤੋਂ ਬਿਨਾਂ ਸਟਾਰਟ ਹੋਣ ਤੋਂ ਰੋਕਦੀ ਹੈ। ਅਜੇ ਤੱਕ ਇਸ ਇਮੋਬਿਲਾਈਜ਼ਰ ਵਿਧੀ ਨੂੰ ਕਾਰ ਚੋਰੀ ਰੋਕਣ ਲਈ ਕਾਰਾਗਾਰ ਸਮਝਿਆ ਜਾਂਦਾ ਹੈ। ਲਗਭਗ 20 ਸਾਲ ਪਹਿਲਾਂ ਕੈਨੇਡਾ ਵਿੱਚ ਕਾਰ ਚੋਰੀ ਰੋਕੇ ਜਾਣ ਵਾਸਤੇ ਇਮੋਬਿਲਾਈਜ਼ਰ ਵਿਧੀ ਨੂੰ ਲਾਜ਼ਮੀ ਕੀਤੇ ਜਾਣ ਤੋਂ ਬਾਅਦ ਸੂਬਾਈ ਪੱਧਰ ਤੇ ਕਾਰ ਚੋਰੀ ਦੀਆਂ ਵਾਰਦਾਤਾਂ ਦੇ ਆਂਕੜਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਵੀ ਕੀਤੀ ਗਈ ਹੈ ਪਰ ਹੁਣ ਚੋਰੀਆਂ ਦੀ ਦਰ ਫਿਰ ਵੱਧ ਰਹੀ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਪਿਛਲੇ ਹਫ਼ਤੇ ਆਟੋਮਾ ਵਿੱਚ ਇੱਕ ਕੌਮੀ ਪੱਧਰ ਦਾ ਰਾਸ਼ਟਰੀ ਸੰਮੇਲਨ ਵੀ ਕਰਾਇਆ ਗਿਆ ਸੀ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸਟੋਨੀ ਕ੍ਰੀਕ ਵਿਚ ਕਥਿਤ ਤੌਰ ਤੇ ਪੁੱਤਰ ਨੇ 56 ਸਾਲਾਂ ਆਪਣੇ ਪਿਤਾ ਦੇ ਕਤਲ ਦੇ ਦੋਸ਼ ਲਾਏ ਗਏ ਨੇ। ਓਨਟਾਰੀਓ ਦੀ ਇਕ ਔਰਤ ਨੇ ਆਪਣੇ ਘਰ ਆਏ ਕਾਰ ਚੋਰਾਂ ਨੂੰ ਡਰਾ ਕੇ ਭਜਾਉਣ ਤੋਂ ਬਾਅਦ ਕਿਹਾ ਕਿ ਉਹ ਇਸ ਘਟਨਾ ਕਰਕੇ ਤੈਸ਼ ਵਿਚ ਆ ਗਈ ਸੀ। ਇਕ ਬੇਕਾਬੂ ਕਾਰ ਸਕਾਰਬੋ ਦੇ ਘਰ ਵਿਚ ਜਾ ਵੜੀ ਅਤੇ ਇਸ ਹਾਦਸੇ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਟੋਰਾਂਟੋ ਡਾਊਨਟਾਊਨ ਦੀ ਇਕ ਉੱਚ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਝੁਲਸ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਦਾ ਕਹਿਣਾ ਹੈ ਕਿ ਜਾਰਡਨ ਦੇ ਕਿੰਗ ਅਬਦੁੱਲਾ ਬੁੱਧਵਾਰ ਨੂੰ ਕਰਨਗੇ ਕੈਨੇਡਾ ਦਾ ਦੌਰਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਨਹੀਂ ਚੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-750-2828।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/ਕੈਸ਼ ਪਿਕਅਪ ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸੋਮਵਾਰ 12 ਫਰਵਰੀ 2024, ਸਵੇਰ ਦੇ 7:07 ਦਾ ਸਮਾਂ। ਤੇ ਟਿਊਨ ਨਹੀਂ ਸੈੱਟ ਆਈ, ਇਸ ਕਰਕੇ ਬ੍ਰੇਕ ਮਾਰ ਲਈ। ਇੱਕ ਜਗ੍ਹਾ ਕਿਸੇ ਨੇ ਉਹੀ ਗੱਲ ਲਿਖਤੀ ਜਿਹੜੀ ਬਹੁਤ ਸਾਦਾ ਗੱਲ ਹੈ, ਬੇਹੱਦ ਸਾਦਾ ਗੱਲ ਪੜ੍ਹਨ ਨੂੰ ਮਿਲੀ, ਪਰ ਜਿਉਂ ਜਿਉਂ ਉਹਦੇ ਤੇ ਧਿਆਨ ਦਿੰਦੇ ਗਏ ਉਹ ਬੜੇ ਗਹਿਰੇ ਮਾਇਨੇ ਅਖਤਿਆਰ ਕਰਦੀ ਗਈ। ਕਹਿੰਦੇ ਕਿਤਾਬਾਂ ਵਿੱਚ ਝੁਕੇ ਸਿਰ, ਕਿਤਾਬਾਂ ਵਿੱਚ ਜਾਂ ਕਿਤਾਬਾਂ ਪੜ੍ਹਨ ਵਿੱਚ ਕਹਿ ਲਈਏ, ਕਿਤਾਬਾਂ ਵਿੱਚ ਝੁਕੇ ਸਿਰ ਹਮੇਸ਼ਾ ਉੱਚੇ ਉੱਠੇ ਰਹਿੰਦੇ ਨੇ। ਕਈ ਵਾਰ ਸਿਰ ਨੀਵਾਂ ਕਰਕੇ ਵੀ ਪੜ੍ਹਨ ਬਹਿ ਜਾਂਦੇ ਆ, ਉਹਦੇ ਨਾਲ ਗੱਲ ਨਹੀਂ ਬਣਨੀ। ਕਿਤਾਬਾਂ ਨੂੰ ਚੁੰਮ ਚੁੰਮ ਕੇ ਵੀ ਰੱਖ ਦਿੰਦੇ ਆ, ਗੱਲ ਉਹਦੇ ਨਾਲ ਵੀ ਨਹੀਂ ਬਣਨੀ। ਕਿਤਾਬਾਂ ਨੂੰ ਸਤਿਕਾਰ ਦੇਣ ਲੱਗ ਜਾਂਦੇ ਆ, ਗੱਲ ਉਹਦੇ ਨਾਲ ਵੀ ਨਹੀਂ ਬਣਨੀ। ਕਿਤਾਬਾਂ ਨੂੰ ਮੱਥੇ ਟੇਕ ਦਈਏ, ਗੱਲ ਉਹਦੇ ਨਾਲ ਵੀ ਨਹੀਂ ਬਣਨੀ। ਕਿਤਾਬਾਂ ਨੂੰ ਖੋਲ ਕੇ ਰੱਟਾ ਮਾਰਦੇ ਮਾਰਦੇ ਪੜ੍ਹਨ ਲੱਗ ਜਾਈਏ, ਯਾਦ ਕਰਨ ਲੱਗ ਜਾਈਏ, ਕਹਿੰਦੇ ਹੁੰਦੇ ਨਾ ਸਬਕ ਯਾਦ ਕਰ ਲਓ, ਗੱਲ ਫੇਰ ਵੀ ਨਹੀਂ ਬਣਨੀ। ਰੱਟਾ ਮਾਰਿਆਂ ਵੀ ਗੱਲ ਨਹੀਂ ਬਣਨੀ, ਅੱਖਰ ਅੱਖਰ ਪੜ੍ਹਿਆ ਫਿਰ ਵੀ ਗੱਲ ਨਹੀਂ ਬਣਨੀ, ਪੜ੍ਹ ਪੜ੍ਹ ਕੇ ਯਾਦ ਕਰ ਲੈਣ ਨਾਲ ਵੀ ਗੱਲ ਨਹੀਂ ਬਣਨੀ। ਤੇ ਪਹਿਲੀ ਜਿਹੜੀ ਗੱਲ ਕਹੀ ਸੀ ਕਿ ਕਿਤਾਬਾਂ ਵਿੱਚ ਝੁਕੇ ਸਿਰ ਉੱਚੇ ਉੱਠਦੇ ਨੇ, ਉਹ ਸਿਰ ਦੁਬਾਰਾ ਝੁਕਾਉਣੇ ਨਹੀਂ ਪੈਂਦੇ। ਕਾਰਨ ਇਹ ਹੈ ਕਿ ਐਨਾਲਿਟੀਕਲ ਸਕਿੱਲਸ ਦੀ ਜਦੋਂ ਤੱਕ ਡਿਵੈਲਪਮੈਂਟ ਨਹੀਂ ਹੁੰਦੀ, ਜਦੋਂ ਤੱਕ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਪੈਦਾ ਨਹੀਂ ਹੁੰਦੀ, ਔਰ ਜਦੋਂ ਤੱਕ ਇਹ ਨਹੀਂ ਹੁੰਦਾ ਕਿ ਇਹ ਕਿਤਾਬਾਂ ਚ ਲਿਖਿਆ ਪੂਰਾ ਹੋਇਆ ਹੁਣ ਇਹਨਾਂ ਵਿਚ ਅਗਾਂਹ ਨਵੇਂ ਸਫ਼ੇ ਪੰਨੇ ਰੁਕਨ ਜੋੜੇ ਜਾਣ ਦੀ ਜ਼ਿੰਮੇਦਾਰੀ ਮੇਰੇ ਤੇ ਆ ਪੈਂਦੀ ਹੈ, ਉਨੀ ਦੇਰ ਸਫ਼ਰ ਚੱਲਦਾ ਨਹੀਂ ਰਹਿ ਸਕਦਾ, ਉੱਥੇ ਖੜ ਜਾਏਗਾ, ਉੱਥੇ ਹੀ ਇਹ ਖੜ ਜਾਣਾ ਹੈ। ਕਿਉਂਕਿ ਪੁਰਾਣੀਆਂ ਕਿਤਾਬਾਂ ਦੇ ਵਿਚ ਜੋ ਲਿਖਿਆ ਜੇ ਉਹੀ ਪੜ੍ਹੇ ਜਾਊਗੇ ਤੇ ਉਹਨਾਂ ਦਾ ਵੀ ਇੱਕ ਸਮਾਂ ਸੀ। ਹਰ ਕਿਤਾਬ ਅੱਗੇ ਕੁਛ ਹੋਰ ਲੱਭ ਕੇ ਲਿਖੇ ਜਾਣ ਦਾ ਹੀ ਰਾਹ ਖੋਲਦੀ ਹੈ। ਸਕੂਲਾਂ ਦੇ ਰਟੇ ਰਟਾਏ 20-20 ਸਾਲ ਪੁਰਾਣੇ ਸਿਲੇਬਸ ਕਰੀਕਲਮ ਉਹਨਾਂ ਤੇ ਜ਼ੋਰ ਲਾ ਰੱਖਿਆ ਤੇ ਫਿਰ ਨਿਕਲਣਾ ਕੁਛ ਵੀ ਨਹੀਂ। ਮੱਥੇ ਸ਼ਰਧਾ, ਵਿਦਿਆ ਪੜ੍ਹਾਈ ਜਾਂ ਵਿਦਿਆ ਦੀਆਂ ਦੇਵੀ ਦੇਵਤਿਆਂ ਦੀਆਂ ਪੂਜਾ ਆਰਾਧਨਾ ਕਰਕੇ ਪੱਲੇ ਕੁਛ ਨਹੀਂ ਪੈਣਾ। ਆਪਾਂ ਵੇਖ ਵੀ ਲਿਆ, ਫਿਰ ਤਾਂ ਹਰੇਕ ਪੁਜਾਰੀ ਵਿਦਵਾਨ ਬਣ ਜਾਂਦਾ, ਜੀਵਨ ਨੂੰ ਹੱਲ ਕਰ ਦਿੰਦਾ, ਜੀਵਨ ਦੀ ਦੁਬਿਧਾ ਨੂੰ ਹੱਲ ਕਰ ਲੈਂਦਾ। ਨਹੀਂ ਕਰ ਸਕਦੇ ਸਕਾਲਰ, ਉਹਨਾਂ ਵਿਚ ਵੀ ਕੋਈ ਕੋਈ ਪੈਦਾ ਹੁੰਦਾ, ਉਹੀ ਬਣਦਾ ਜਿਹੜਾ ਹੋਰਾਂ ਪੁਸਤਕਾਂ ਦਾ ਅਧਿਐਨ ਕਰਦਾ ਤੇ ਪੁਸਤਕ ਤੱਕ ਪਹੁੰਚਣ ਦੀ ਪਹਿਲ ਦੇ ਵਿਚ ਮੈਨੂੰ ਕੁਝ ਨਹੀਂ ਆਉਂਦਾ ਤੇ ਉਹਦਾ ਮੈਨੂੰ ਬਹੁਤ ਅਫਸੋਸ ਹੈ ਤੇ ਮੈਂ ਆਪਣੀ ਨਾਲਾਇਕੀ ਤੋਂ ਪਰੇਸ਼ਾਨ ਹੈ। ਇਹ 2-3 ਗੱਲਾਂ ਦਾ ਜਦੋਂ ਤੱਕ ਅਸੀਂ ਆਪਣੇ ਮਨ ਚ ਧਾਰਨ ਨਹੀਂ ਕਰ ਲੈਂਦੇ ਇਹ 2-3 ਗੱਲਾਂ ਨੂੰ, ਉਨੀ ਦੇਰ ਤੱਕ ਕਿਤਾਬ ਖੁੱਲ ਨਹੀਂ ਸਕਦੀ। ਤੇ ਸਿੱਖਿਆ ਦਾ ਮਤਲਬ ਵੀ ਇਹ ਨਹੀਂ ਹੈ ਕਿ ਜੋ ਲਿਖਿਆ ਉਹਨੂੰ ਯਾਦ ਕਰ ਲਓ, ਫਿਰ ਤਾਂ ਗੂਗਲ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਹੋ ਜਾਂਦਾ, ਲਾਇਬ੍ਰੇਰੀਆਂ ਇੰਟੈਲੀਜੈਂਟ ਹੋ ਜਾਂਦੀਆਂ, ਜਾਂ ਲਾਇਬ੍ਰੇਰੀਆਂ ਚ ਬੈਠੇ ਲਾਇਬ੍ਰੇਰੀਅਨ ਹੀ ਇੰਟੈਲੀਜੈਂਟ ਹੋ ਜਾਂਦੇ। ਕਿਤਾਬ ਖੁੱਲ੍ਹੇ ਗੱਲ ਬਣਨੀ ਹੈ, ਕਿਤਾਬਾਂ ਦੇ ਮੰਦਰ ਦੇ ਵਿਚ ਬੈਠ ਕੇ ਵੀ ਕੁਛ ਨਹੀਂ ਬਣਨਾ। ਕਿੱਡੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਨੇ, ਉਹ ਸਿਰਫ ਉਸੇ ਦਾ ਹੀ ਉਹਨਾਂ ਨੇ ਕੰਮ ਸਾਰਿਆ, ਉਸੇ ਦਾ ਦਿਮਾਗ ਰੌਸ਼ਨ ਕੀਤਾ ਜਿਹਨੇ ਚੱਕ ਕੇ ਪੜ੍ਹਿਆ। ਔਰ ਬਾਕੀ ਸਾਰੀ ਧਨ ਦੌਲਤ ਨਾਲੋਂ ਇਸ ਦੌਲਤ ਦਾ ਇਹ ਫਰਕ ਹੈ, ਇੱਕ ਤਾਂ ਵੰਡਿਆ ਨਹੀਂ ਮੁੱਕਦੀ ਤੇ ਇੱਕ ਇਹਨੂੰ ਕੋਈ ਚੱਕ ਕੇ ਨਹੀਂ ਲਿਜਾ ਸਕਦਾ। ਇਲਮ ਐਸੀ ਚੀਜ਼ ਹੈ ਕਿ ਇਹਨੂੰ ਕੋਈ ਚੱਕ ਕੇ ਨਹੀਂ ਲਿਜਾ ਸਕਦਾ। ਕੋਈ ਸਿਆਣੇ ਬੰਦੇ ਦੀਆਂ 4 ਗੱਲਾਂ ਸੁਣ ਕੇ ਆ ਜਾਓ ਤੇ ਕਹੋ ਇਹਨੇ ਕਿੱਥੋਂ ਸਿੱਖੀ, ਉਹ ਜਾਂਦਾ ਹੋਏ ਕਹੋ ਯਾਰ ਪਿੱਛੇ ਜਿਹਾ ਕਿਤਾਬ ਪੜ੍ਹੀ ਸੀ, ਉਹੀ ਤੁਸੀਂ ਖਰੀਦ ਕੇ ਲੈ ਜਾਓ। ਇਹ ਵੱਡੀ ਬਦਕਿਸਮਤੀ ਹੈ ਕਿ ਤੁਹਾਡੇ ਹੱਥ ਕਿਤਾਬ ਹੋ ਸਕਦੀ ਹੈ ਪਰ ਤੁਸੀਂ ਉਹਨੂੰ ਪੜ੍ਹ ਨਹੀਂ ਸਕਦੇ। ਇਹ ਪੜ੍ਹਨ ਦੀ ਵੀ ਇੱਕ ਮੁਹਾਰਤ ਹੈ, ਇੱਕ ਢੰਗ ਹੈ। ਦੇਖ ਲਓ ਕਈਆਂ ਦੇ ਕੋਲ ਹੋਣਗੀਆਂ, ਯੂਨੀਵਰਸਿਟੀਆਂ ਭਰੀਆਂ ਹੀ ਪਈਆਂ ਨੇ, ਪਰ ਕੋਈ ਕੋਈ ਯੂਨੀਵਰਸਿਟੀ ਤੋਂ ਸਕਾਲਰ ਬਣ ਕੇ ਨਿਕਲਦਾ, ਬਾਕੀ ਸਭ ਭੀੜ ਚ। ਤੇ ਕਿਤਾਬਾਂ ਦੇ ਜ਼ਰੀਏ ਤੁਸੀਂ ਬਹੁਤ ਪਿਛਲੇ ਸਮੇਂ ਦੇ ਬਹੁਤ ਉੱਚਤਮ ਦਿਮਾਗਾਂ ਦੇ ਨਾਲ ਵੀ ਸਾਂਝ ਪਾ ਸਕਦੇ ਹੋ, ਉਹਨਾਂ ਦੇ ਤਜਰਬੇ ਆਪਣੇ ਤਜਰਬਿਆਂ ਦੇ ਨਾਲ ਮਿਲਾ ਕੇ ਵੇਖ ਸਕਦੇ ਹੋ। ਕਿਤਾਬ ਪੜ੍ਹਨ ਲਈ ਬਹੁਤ ਕੁਝ ਪਹਿਲਾਂ ਆਪਣੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਤੇ ਕਹਿਣ ਨੂੰ ਬਹੁਤ ਥੋੜੇ ਸ਼ਬਦ ਸੀ ਕਿ ਕਿਤਾਬਾਂ ਵਿਚ ਝੁਕੇ ਸਿਰ ਸਦਾ ਉੱਚੇ ਰਹਿੰਦੇ ਨੇ, ਪਰ ਇਹ ਨਹੀਂ ਵੀ ਜਿਹਨੇ ਇੱਕ ਸਿਰ ਸੁੱਟ ਕੇ ਪੜ੍ਹ ਲਿਆ, ਮਨ ਮਾਰ ਕੇ ਪੜ੍ਹ ਲਿਆ। ਮੈਂ ਤਾਂ ਇਹੀ ਸੁਣਦਾ ਰਹਿੰਦਾ ਸੀ, ਕਹਿੰਦੇ ਪੜ੍ਹਾਈ ਮਨ ਮਾਰ ਕੇ ਹੁੰਦੀ ਹੈ। ਮੈਂ ਕਿਹਾ ਫੇਰ ਹੋ ਗਈ, ਇਹਨਾਂ ਦੀ ਗੱਲ ਸੁਣਨੀ ਨਹੀਂ, ਚਾਹੇ ਘਰ ਦੇ ਹੋਣ ਚਾਹੇ ਸਿਆਣੇ ਹੋਣ, ਇਹਨਾਂ ਦੀ ਨਹੀਂ ਸੁਣਨੀ। ਜੇ ਮਨ ਮਾਰ ਲਿਆ ਫੇਰ ਨਾ ਪੜ੍ਹ ਹੋਇਆ। ਪੜ੍ਹਾਈ ਕਹਿੰਦੇ ਬੋਝ ਨਹੀਂ ਲੈਂਦੇ ਪੜ੍ਹਾਈ ਦਾ, ਮੈਂ ਕਿਹਾ ਫੇਰ ਵੀ ਨਹੀਂ ਹੋਣੀ, ਪੜ੍ਹਾਈ ਤਾਂ ਮਸਤ ਹੁਲਾਰੇ ਆ। ਜਿਹੜਾ ਤਾਂ ਮਸਤ ਹੁਲਾਰਿਆਂ ਨਾਲ ਪੜ੍ਹ ਸਕਦਾ ਬਸ ਉਹੀ ਪੜ੍ਹ ਸਕਦਾ, ਜਿਹੜਾ ਕਿਸੇ ਦੇ ਡੰਡੇ ਮੂਹਰੇ ਕਿਤੇ ਪਾਸ ਹੋਣ ਮੂਹਰੇ ਜਾਂ ਉਸ ਪੜ੍ਹਾਈ ਦੇ ਵਿੱਚੋਂ ਨੰਬਰ ਲੈ ਕੇ ਕਿਸੇ ਨੌਕਰੀ ਤੱਕ ਪਹੁੰਚਣ ਦਾ ਚਾਹਵਾਨ ਹੈ, ਉਹ ਤਾਂ ਨੌਕਰ ਬਣਨਾ ਚਾਹ ਰਿਹਾ, ਉਹ ਦਾਨਿਸ਼ਮੰਦ ਬਣਨ ਨਹੀਂ ਘਰੋਂ ਨਿਕਲਿਆ। ਕੁਝ ਲੋਕ ਅਮੀਰ ਹੋਣ ਵਾਸਤੇ ਪੜ੍ਹਨਾ ਚਾਹੁੰਦੇ ਨੇ, ਉਹ ਅਮੀਰ ਹੋ ਸਕਦੇ ਨੇ, ਉਹ ਪੜ੍ਹੇ ਲਿਖੇ ਨਹੀਂ ਹੋ ਸਕਦੇ। ਤੇ ਉਹ ਆਪਣੇ ਸਮੇਂ ਦੇ ਵਿੱਚ ਆਪਣੀਆਂ ਤਨਖਾਹਾਂ ਦੇ ਵਿੱਚ ਹੀ ਜਜ਼ਬ ਹੋ ਕੇ ਰਹਿ ਜਾਂਦੇ ਨੇ। ਇੱਥੇ ਵੱਡੀਆਂ ਵੱਡੀਆਂ ਨੌਕਰੀਆਂ ਨਿਕਲਦੀਆਂ ਭਾਰਤ ਵਿੱਚ, ਉਹਨਾਂ ਦੀ ਤਿਆਰੀ ਬੜੀ ਔਖੀ ਹੈ, ਮੈਂ ਆਪ ਯੂਨੀਵਰਸਿਟੀ ਦੇ ਦਿਨਾਂ ਚ ਬੜਾ ਹੈਰਾਨ ਹੁੰਦਾ ਸੀ, ਕਹਿੰਦੇ ਜੀ ਆਹ ਮੁੰਡੇ ਸਕਾਲਰ ਹੁੰਦੇ ਆ, ਕੁੜੀਆਂ ਸਕਾਲਰ ਨੇ ਜੀ, ਇਹ ਕਰਨਗੇ ਸਿਵਲ ਸਰਵਿਸਿਸ ਦੀ ਤਿਆਰੀ। ਉਹ ਕਿਸੇ ਨਾਲ ਬੋਲਦੇ ਨਹੀਂ ਸੀ, ਪੂਰੇ ਦੇ ਪੂਰੇ ਆਪਣੇ, ਜਿਹਨੂੰ ਚਾਹੇ ਤਾਂ ਤੁਸੀਂ ਕਹਿੰਦੇ ਲਿਵ ਲੱਗੀ ਵਾਲਾ ਹੋਣਾ ਕੋਈ ਇੱਕ ਅੱਧਾ, ਪੂਰੇ ਸਵਾਰਥ ਵਿੱਚ ਗੁੜੁੱਚ। ਇਧਰੋਂ ਨੋਟਸ ਮਿਲ ਗਏ, ਇਹ ਨੋਟਸ ਕਿਸੇ ਹੋਰ ਤੱਕ ਨਾ ਪਹੁੰਚਣ, ਮੈਂ ਤਿਆਰੀ ਕਿਵੇਂ ਕਰਦਾ ਕਿਸੇ ਨੂੰ ਪਤਾ ਨਾ ਲੱਗੇ, ਬਸ ਲੁਕ ਛੁਪ ਕੇ 200 ਬੰਦਾ ਜਿਹੜਾ ਇੰਡੀਆ ਦਾ ਸਿਲੈਕਟ ਹੋਣਾ ਉਹ ਚ ਮੇਰਾ ਨਾਂ ਆ ਜੇ। ਔਰ ਸੁਪਨਾ ਕੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਟੈਸਟ ਅਸੀਂ ਕਲੀਅਰ ਨਹੀਂ ਕਰ ਸਕਦੇ। ਮੈਂ ਉਹਨਾਂ ਦੀ ਪੜ੍ਹਾਈ ਦੀਆਂ ਕਿਤਾਬਾਂ ਦੇਖੀਆਂ, ਉਦੋਂ ਕਹਿੰਦੇ ਹੁੰਦੇ ਸੀ ਕੰਪੀਟੀਸ਼ਨ ਮਾਸਟਰ, ਕੰਪੀਟੀਸ਼ਨ ਸਕਸੈਸ, ਦੋ ਮੈਗਜ਼ੀਨ ਆਉਂਦੇ ਹੁੰਦੇ ਸੀ ਪੜ੍ਹਨ ਲਈ, ਹੁਣ ਪਤਾ ਨਹੀਂ ਅੱਜ ਕੱਲ੍ਹ ਮਿਲਦੇ ਆ ਕਿ ਨਹੀਂ। ਉਹ ਲੋਕਾਂ ਨੇ ਲਵਾਏ ਹੋਏ, ਕਈਆਂ ਨੇ ਹੋਰ ਮੈਗਜ਼ੀਨ ਲਵਾਏ ਹੋਏ, ਹਿੰਦੂ ਅਖਬਾਰ, ਦਾ ਟ੍ਰਿਬਿਊਨ ਅਖਬਾਰ, ਕਟਿੰਗਾਂ ਸਾਂਭੋ, ਫੈਕਟਸ ਯਾਦ ਕਰੋ, ਜੀ ਕੇ ਦੀਆਂ ਕਿਤਾਬਾਂ, ਇੰਨਾ ਮੈਂ ਕਿਹਾ ਗਿਆਨਵਾਨ ਹੋ ਜਾਣਗੇ ਲੋਕ। ਪਰ ਉਹ ਸਿਰੇ ਦੀ ਪੜ੍ਹਾਈ ਦੀ ਰਟੌਤ ਲਾ ਕੇ ਜਦੋਂ ਪਾਸ ਹੁੰਦੇ ਆ, ਕੋਈ DC ਲੱਗਦਾ, ਕੋਈ ਇਨਕਮ ਟੈਕਸ ਕਮਿਸ਼ਨਰ ਲੱਗਦਾ, ਤੇ ਫਿਰ ਆਹੂ ਲਾ ਦਿੰਦੇ ਆ ਸੋਸਾਇਟੀ ਦੇ, ਕੋਈ ਜੱਜ ਲੱਗਦਾ, ਕੋਈ ਕਿਤੇ ਜਾ ਕੇ ਲੱਗਦੇ ਆ, ਕੋਈ ਵੱਡੇ ਵੱਡੇ IPS ਬਣਦੇ ਆ। ਫਿਰ ਦੇਖੋ ਤੁਸੀਂ ਹਿੰਦੁਸਤਾਨ ਦੇ ਵਿੱਚ ਕਿੰਨਾ ਵਧੀਆ ਸਿਸਟਮ ਹੈ। ਜਿਹੜਾ ਟੌਪ ਦੇ ਪੜ੍ਹੇ ਲਿਖੇ ਆ ਉਹ ਜਾਂਦੇ ਕਿੱਧਰ ਨੇ? ਨਾਜ਼ੀਆਂ ਦੇ ਕੰਸਨਟ੍ਰੇਸ਼ਨ ਕੈਂਪਾਂ ਦੇ ਵਿੱਚੋਂ ਜਾਨ ਬਚਾ ਕੇ ਨਿਕਲਿਆ ਇੱਕ ਅਧਿਆਪਕ ਨੇ ਕਿਹਾ ਸੀ, ਕਹਿੰਦੇ ਸਿੱਖਿਆ ਬਿਹਤਰੀਨ ਗਿਆਨ ਨੂੰ ਹਾਸਲ ਕਰ ਲੈਣ ਦਾ ਵਸੀਲਾ ਨਹੀਂ ਹੈ। ਕਹਿੰਦਾ ਉਹ ਤਸੀਹਾ ਕੇਂਦਰਾਂ ਦੇ ਵਿੱਚ ਮੈਂ ਉਹ ਨਰਸਾਂ ਵੀ ਵੇਖੀਆਂ ਜਿਹੜੀਆਂ ਬੱਚਿਆਂ ਨੂੰ ਜ਼ਹਿਰ ਦੇ ਟੀਕੇ ਲਾ ਰਹੀਆਂ ਸੀ, ਮੈਂ ਉੱਥੇ ਉਹ ਇੰਜੀਨੀਅਰ ਵੀ ਵੇਖੇ ਜਿਹੜੇ ਉਹ ਮਸ਼ੀਨਾਂ ਤਿਆਰ ਕਰਕੇ ਦੇ ਰਹੇ ਸੀ ਕਿ ਬੰਦਿਆਂ ਨੂੰ ਸਮੂਹਕ ਰੂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਵੇਂ ਛੇਤੀ ਤੋਂ ਛੇਤੀ ਤੇ ਘੱਟ ਤੋਂ ਘੱਟ ਖਰਚਾ ਕਰਕੇ ਮਾਰਿਆ ਜਾ ਸਕਦਾ। ਇਹਨਾਂ ਨੂੰ ਕਰੰਟ ਲਾ ਕੇ ਮਾਰਨਾ ਸਸਤਾ ਹੈ, ਗੈਸ ਛੱਡ ਕੇ ਮਾਰਨਾ ਸਸਤਾ ਹੈ, ਜ਼ਹਿਰੀਲੀ ਗੈਸ ਕਿ ਕੋਈ ਹੋਰ ਤਰੀਕਾ। ਉੱਥੇ ਕਹਿੰਦਾ ਮੈਂ ਵਧੀਆ ਗ੍ਰੈਜੂਏਟਸ ਵੀ ਦੇਖੇ ਜਿਹੜੇ ਤਸੀਹੇ ਕਰਨ ਦੇ ਵੀ ਸੌਖੇ, ਸਸਤੇ ਤੇ ਬੇਹੱਦ ਦਰਦਨਾਕ ਤਰੀਕੇ ਸੁਜੈਸਟ ਕਰਦੇ ਸੀ ਕਿ ਮਨੁੱਖ ਨੂੰ ਇਸ ਜਗ੍ਹਾ ਤੋਂ ਇੰਨਾ ਕੁ ਮਰੋੜੋਗੇ ਬੜਾ ਤੜਫਦਾ। ਇਹ ਵੀ ਪੜ੍ਹਾਈ ਸੀ, ਇਹ ਵੀ ਗਿਆਨ ਸੀ, ਤੇ ਇਸ ਗਿਆਨ ਨੇ ਬੜੀਆਂ ਨੌਕਰੀਆਂ ਦਵਾਈਆਂ ਹੋਣਗੀਆਂ, ਬੜੀਆਂ ਉਦੋਂ ਕਾਰਾਂ ਲੈ ਕੇ ਦਿੱਤੀਆਂ ਹੋਣਗੀਆਂ, ਅੱਜ ਵੀ ਗਿਆਨ ਤਿਆਰ ਹੋ ਰਿਹਾ। ਤੇ ਫਿਰ ਉਹਨਾਂ ਨੇ ਇਸ ਗੱਲ ਦਾ ਨਤੀਜਾ ਇਹ ਕੱਢਿਆ ਕਿ ਕੋਈ ਵੀ ਗਿਆਨ ਆਪਣੀ ਦ੍ਰਿਸ਼ਟੀ ਤੋਂ ਬਿਨਾਂ ਬੇਹੱਦ ਅੰਨਾ, ਬੇਮੁਹਾਰਾ ਤੇ ਖਤਰਨਾਕ ਹੈ। ਪਹਿਲਾਂ ਤੁਹਾਡੇ ਅੰਦਰ ਇਨਸਾਨ ਹੋਣ ਦਾ ਜਜ਼ਬਾ ਹੋਣਾ ਚਾਹੀਦਾ, ਫਿਰ ਉਦੋਂ ਗਾਹਾਂ ਜਾ ਕੇ ਜੇਕਰ ਤੁਸੀਂ ਕੋਈ ਲਿਆਕਤ ਹਾਸਲ ਕਰਦੇ ਹੋ ਤਾਂ ਠੀਕ ਹੈ, ਨਹੀਂ ਉਸੇ ਬਾਰੂਦ ਦਾ ਬੰਬ ਵੀ ਬਣਾਇਆ ਜਾ ਸਕਦਾ ਤੇ ਉਸੇ ਬਾਰੂਦ ਦੇ ਨਾਲ ਸੁਰੰਗਾਂ ਵੀ ਪੁੱਟੀਆਂ ਜਾ ਸਕਦੀਆਂ ਨੇ, ਉਸੇ ਚਾਕੂ ਦੇ ਨਾਲ ਕਤਲ ਵੀ ਕੀਤਾ ਜਾ ਸਕਦਾ ਤੇ ਉਸੇ ਚਾਕੂ ਦੇ ਨਾਲ ਸਰਜਰੀ ਵੀ ਕੀਤੀ ਜਾ ਸਕਦੀ ਹੈ। ਤੇ ਇੱਕ ਹੋਰ ਵਧੀਆ ਗੱਲ ਅਖੀਰ ਚ ਮੁਕਾ ਦਿੰਦੇ ਆ, ਇਹ ਸ਼ਾਇਦ ਕਿਸੇ ਪੰਜਾਬੀ ਦੇ ਲੇਖਕ ਨੂੰ ਪੁੱਛਿਆ, ਉਹ ਕਹਿੰਦੇ ਬੰਦੇ ਤੇ ਬਾਂਦਰ ਦੇ ਵਿੱਚ ਕੀ ਫਰਕ ਹੈ? ਕਹਿੰਦੇ ਦੋਹਾਂ ਦੇ ਹੱਥ ਕਿਤਾਬ ਫੜਾ ਕੇ ਦੇਖ ਲਓ, ਜੋ ਕਿਸੇ ਦੇ ਕੋਲ ਜਾ ਕੇ ਕਿਤਾਬ ਦੀ ਦੁਰਗਤੀ ਹੁੰਦੀ ਹੈ, ਉਥੋਂ ਉਹ ਅੱਜ ਦੇ ਮਨੁੱਖ ਦੇ ਪਹਿਲੇ ਪੂਰਵਜਾਂ ਦੇ ਪਹਿਲੇ ਰੂਪ ਵਿੱਚ ਉਹਦੇ ਨਾਲ ਜਾ ਕੇ ਖੜ ਜਾਂਦਾ, ਤੇ ਜਿੱਥੇ ਉਸ ਕਿਤਾਬ ਦਾ ਸਹੀ ਮੁੱਲ ਪੈ ਕੇ ਉਸ ਕਿਤਾਬ ਤੋਂ ਅੱਗੇ ਦੋ ਕਿਤਾਬਾਂ ਲਿਖਣ ਵਾਲਾ ਕੋਈ ਬਣ ਜਾਂਦਾ ਤੇ ਫਿਰ ਉਹ ਬੰਦਾ ਬਣ ਜਾਂਦਾ। ਬਸ ਕਹਾਣੀ ਇਹਦੇ ਨੇੜੇ ਤੇੜੇ ਕਿਹਦੀ ਹੋਣੀ ਹੈ। ਸੋ ਆਪਾਂ ਨੇ ਇੱਕ ਫਿਕਰਾ ਪੜਿਆ ਸੀਗਾ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਤਾ, ਤੇ ਇੱਕ ਪੋਇਮ ਵੀ ਹੈ, ਪਰ ਮੈਂ ਕਹਿੰਦਾ ਅੱਜ ਸੁਣਾ ਦਈਏ ਕਿ ਕੱਲ ਸੁਣਾ ਦਈਏ? ਚੱਲ ਕੱਲ ਸੁਣਾ ਲਾਂਗੇ, ਕਿਹੜਾ ਦਿਲ ਲੱਗੇ ਜਾਂਦੇ ਹਜੇ, ਕੋਈ ਗੱਲ ਨਹੀਂ ਜੀ ਕੱਲ ਸੁਣਾਵਾਂਗੇ। ਤੇ ਹਾਂ, ਹੁਣ ਆਪਣੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਨੇ ਕਿ ਪਹਿਲਾਂ ਤਾਂ ਹਿੱਸੇ ਵਿੱਚ ਅੱਜ ਟੋਰਾਂਟੋ ਦੀਆਂ ਕੁਝ ਖਬਰਾਂ ਤੇ ਗੱਲਬਾਤ ਕਰ ਲਈਏ, ਬਜਟ ਬੁਜਟ ਨੂੰ ਕਿਵੇਂ ਲੋਕਾਂ ਚ ਜਚਾਈਦਾ, ਇਹ ਬੜੀ ਮੁਹਾਰਤ ਵਾਲਾ ਕੰਮ ਹੈ। ਪਰ ਸੱਚੀ ਦੱਸਾਂ ਇਹਦੇ ਵਿੱਚ ਮੁਹਾਰਤ ਦੀ ਲੋੜ ਹੀ ਨਹੀਂ, ਕਿਉਂਕਿ ਲੋਕ ਬਹੁਤਾ ਚਿਰ ਪੜ੍ਹਦੇ ਨਹੀਂ। 4 ਸਾਲਾਂ ਦੀ ਸਰਕਾਰ ਬਦਲਦੀ ਹੈ, ਇੱਕ ਡੈਫੀਸਿਟ ਤੇ ਆ ਜਾਂਦੀ ਹੈ ਤੇ ਇੱਕ ਸਪੈਂਡਿੰਗ ਤੇ ਆ ਜਾਂਦੀ ਹੈ, ਉਹ ਪਿਛਲੇ 4 ਸਾਲਾਂ ਦੀ ਅਸੀਂ ਗੱਲ ਭੁੱਲ ਜਾਂਦੇ ਹਾਂ। ਪਰ ਅਸਲ ਚ ਮੈਂ ਦੇਖਾਂ ਕਿ ਮੈਨੂੰ ਪਿਛਲੇ 30-35 ਸਾਲਾਂ ਦੇ ਜਿੰਨੇ ਕੁ ਵੀ ਮੈਂ ਬਿਆਨਬਾਜ਼ੀਆਂ ਪੜ੍ਹੀਆਂ ਨੇ, ਬਜਟ ਘਾਟਿਆਂ ਦੀਆਂ ਜਾਂ ਬਜਟ ਵਾਧੇ ਦੀਆਂ ਜਾਂ ਖਰਚੇ ਘੱਟ ਕਰਨ ਦੀਆਂ, ਉਹੀ ਪੁਰਾਣਾ ਰਾਗ ਅਲਾਪੀ ਜਾਂਦੇ ਆ। ਹੈਰਾਨੀ ਇਸ ਗੱਲ ਕਰਕੇ ਹੈ ਕਿ ਸਾਡੇ ਲੋਕ ਉਹ ਤੋਂ ਅੱਕੇ ਨਹੀਂ ਅਜੇ, ਉਹ ਥੋੜੇ ਜਿਹੇ ਵੀ ਸ਼ਬਦਾਂ ਵਿੱਚ ਹੇਰ ਫੇਰ ਨਹੀਂ ਕਰਦੇ ਕਿ ਬਈ ਥੋੜਾ ਜਿਹਾ ਤਾਂ ਉਹਦਾ ਸਟਾਈਲ ਤਾਂ ਬਦਲ ਦਿਓ, ਪਰ ਉਹਨੂੰ ਵੀ ਬਦਲਣ ਦੀ ਲੋੜ ਨਹੀਂ ਪੈਂਦੀ। ਪੁਰਾਣੀਆਂ ਬਣੀਆਂ ਬਣਾਈਆਂ ਸਟੇਟਮੈਂਟਾਂ ਦੇ ਉੱਪਰ ਅੱਜ ਵੀ ਆਹ ਲੋਹੜੀ ਦੀਆਂ, ਹੋਲੀ ਦੀਆਂ, ਕ੍ਰਿਸਮਸ ਦੀਆਂ ਵਧਾਈਆਂ ਜਦੋਂ ਟਰੂਡੋ ਸਾਹਿਬ ਚਲੇ ਜਾਣਗੇ ਇਹਦੇ ਥੱਲੇ ਸਿਰਫ ਪ੍ਰਾਈਮ ਮਿਨਿਸਟਰ ਤੱਕ ਲਿਖ ਕੇ ਜਸਟਿਨ ਟਰੂਡੋ ਦੀ ਬਜਾਏ ਸ਼ਾਇਦ ਪੀਰੇ ਪੋਲੀ ਐਫ ਲਿਖ ਦੇਣਗੇ ਤੇ ਬਸ ਉਨ੍ਹਾਂ ਦੇ ਸਾਈਨ ਇਕ ਵਾਰੀ ਛਪ ਜਾਣੇ ਆ ਮੁੜ ਕੇ 4 ਸਾਲ ਉਹੀ ਪ੍ਰਿੰਟ ਆਊਟ ਨਿਕਲੀ ਜਾਣੇ ਨੇ ਉਹੀ ਮਾਈ ਹਾਰਟ ਗੋ ਆਊਟ ਹੋ ਜਾਣਾ ਸਭ ਕੁਝ ਬਣਿਆ ਬਣਾਇਆ ਲੋਕ ਐਂ ਵੀ ਨਹੀਂ ਕਹਿੰਦੇ ਵੀ ਘੱਟੋ ਘੱਟ ਯਾਰ ਜੇ ਦੀਵਾਲੀ ਦੀ ਵਧਾਈ ਦੇਣੀ ਹੈ ਨਵੇਂ ਸਾਲ ਦੀ ਕੁਝ ਨਵੇਂ ਰੂਪ ਚ ਦੇ ਦੋ ਹੈਪੀ ਨਿਊ ਈਅਰ ਕਹਿ ਦਿੰਦੇ ਆ ਤੇ ਇਨ ਨਾਲੇ ਕੰਮ ਸਰ ਜਾਂਦਾ ਇੰਨਾ ਰਸਮੋ ਰਿਵਾਜ ਵਧਿਆ ਹੋਇਆ ਕੀ ਹਾਲ ਚਾਲ ਹੈ ਕਹਿੰਦੇ ਜੀ ਠੀਕ ਹੈ ਮੈਂ ਪੁੱਛਿਆ ਹੀ ਤਾਂ ਕਰੋ ਯਾਰ ਨਾ ਤੂੰ ਪੁੱਛਣਾ ਚਾਹੁੰਦਾ ਤੇ ਨਾ ਹੀ ਮੈਂ ਅਸਲ ਚ ਤੈਨੂੰ ਦੱਸਣਾ ਚਾਹੁੰਦਾ ਸਿੱਧੀ ਜੀ ਗੱਲ ਕਰੋ ਕਿਵੇਂ ਹੈ ਜੀ ਹਾਂ ਹੈਲੋ ਠੀਕ ਹੈ ਜੀ ਮੈਂ ਬਹੁਤੀ ਹਾਲ ਚਾਲ ਪੁੱਛਣ ਚ ਤਾਂ ਹੀ ਯਕੀਨ ਨਹੀਂ ਰੱਖਦਾ ਕਿਉਂਕਿ ਮੈਨੂੰ ਹੁੰਦਾ ਜੀ ਅਗਲੇ ਨੇ ਮੁਸੀਬਤ ਦੱਸ ਵੀ ਦਿੱਤੀ ਤੇ ਮੈਂ ਕਿਹੜਾ ਜੇਬ ਚੋਂ ਪੈਸੇ ਕੱਢ ਕੇ ਉਹਦਾ ਕੋਈ ਕੰਮ ਕਰ ਦੇਣਾ ਜਾਂ ਦਫ਼ਤਰੋਂ ਛੁੱਟੀ ਲੈ ਕੇ ਉਹਦੇ ਕੰਮ ਚ ਲੈ ਜਾਊਂਗਾ ਠੀਕ ਹੈ ਜੀ ਸੋ ਗੱਲਾਂ ਆਪਾਂ ਸਾਰੀਆਂ ਰਸਮੀਆਂ ਕਰਨੀਆਂ ਹੁੰਦੀਆਂ ਨੇ ਪਰ ਕੋਸ਼ਿਸ਼ ਕਰਾਂਗੇ ਕਿ ਘੱਟੋ ਘੱਟ ਮੇਰੀ ਸ਼ਬਦਾਵਲੀ ਦੇ ਵਿੱਚ ਉਨ੍ਹਾਂ ਬੋਝਲ ਰਸਮੋ ਰਿਵਾਜ ਨਾ ਹੀ ਆਉਣ ਤਾਂ ਚੰਗਾ ਸੋ ਪਹਿਲੇ ਹਿੱਸੇ ਦੀਆਂ ਖ਼ਬਰਾਂ ਨੂੰ ਕੋਸ਼ਿਸ਼ ਕਰੂੰਗਾ ਬਦਲਵੇਂ ਰੂਪ ਚ ਪੇਸ਼ ਕਰ ਸਕਾਂ ਤੇ ਬਾਕੀ ਮੈਂ ਅੰਕ ਭਟਨਾਗਰ ਜੀ ਨਾਲ ਗੱਲਬਾਤ ਕਰਾਂਗੇ ਜੀ 8 ਵਜੇ ਪਹਿਲੇ ਘੰਟੇ ਦੌਰਾਨ ਕੁਛ ਪਹਿਲੇ ਮਿੰਟਾਂ ਚ ਤੇ ਫਿਰ ਪਾਕਿਸਤਾਨ ਦੇ ਸੂਰਤ ਹਾਲਾਤ ਦੇ ਉੱਤੇ ਗੱਲ ਕਰੀਏ ਵੀ ਸਰਕਾਰ ਕਿਵੇਂ ਦੀ ਬਣੂਗੀ ਇਲੈਕਸ਼ਨ ਕਿਵੇਂ ਕਰਵਾਈ ਗਈ ਹੈ ਪਹਿਲਾਂ ਤਾਂ ਇਹੀ ਮਾਮਲਾ ਬੇਹੱਦ ਸ਼ੱਕਾਂ ਦੇ ਵਿਚ ਘਿਰਿਆ ਹੋਇਆ ਸੋ ਅਲੀ ਖਾਨ ਜੀ ਸਾਡੇ ਨਾਲ ਗੱਲਬਾਤ ਸ਼ਾਮਲ ਹੋਣਗੇ ਤੇ ਇੰਨੀ ਕੀ ਗੱਲਬਾਤ ਹੈ ਜੀ ਪਹਿਲਾਂ ਸੁਣ ਲਓ ਗੀਤ ਤੇ ਫਿਰ ਆਉਂਦੇ ਆ ਤੇ ਇਸ ਤੋਂ ਪਹਿਲਾਂ ਇੱਕ ਸੂਚਨਾ ਵੀ ਹੈ ਤੁਹਾਡੇ ਲਈ ਕਿ ਜੇਕਰ ਰੇਡੀਓ ਸਿਗਨਲ ਸੁਣਨ ਦੇ ਵਿਚ ਕੋਈ ਦਿੱਕਤ ਹੋਵੇ ਤਾਂ 647-872-4900 ਨੰਬਰ ਡਾਇਲ ਕਰਕੇ ਵੀ ਤੁਸੀਂ ਸਾਡੇ ਪ੍ਰੋਗਰਾਮ ਟੈਲੀਫੋਨ ਜ਼ਰੀਏ ਸੁਣ ਸਕਦੇ ਹੋ ਚੱਲਦੇ ਪ੍ਰੋਗਰਾਮ ਦੇ ਵਿਚ ਕੋਈ ਰਾਏ ਮਸ਼ਵਰਾ ਗੱਲਬਾਤ ਵਿਚ ਸ਼ਾਮਲ ਹੋਣਾ ਹੋਵੇ ਤਾਂ ਜੀ ਆਇਆਂ ਨੂੰ 416-620-1778 416-620-1778 ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜ਼ੈਂਟੇਟਿਵ 6472-4247-46 647-242-4746 ਤੇ ਤੁਸੀਂ ਇਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ
जन्म का साथ है तुम्हारा हमारा तुम्हारा हमारा जन्म जन्म का साथ है तुम्हारा हमारा तुम्हारा हमारा जीवन में लेते जन्म दोबारा जन्म जन्म का साथ है तुम्हारा हमारा तुम्हारा हमारा घूमे धरती सूरज चांद सितारे जब से घूमे धरती सूरज चांद सितारे
जब से मेरी निगाहें समझे तेरे इशारे
पहुंच न पाए। जन्म जन्म का साथ है तुम्हारा हमारा, तुम्हारा हमारा। जन्म जन्म का साथ है तुम्हारा हमारा, तुम्हारा हमारा, तुम्हारा हमारा, तुम्हारा हमारा।
यह फार्मेसी ते छेती नाल कीता गया एक असेसमेंट है। 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानूं इसदी लोड़ होवे। ontario.ca/lorehelp ते जाके उह सारे तरीके वेखो जिन्हां राही असीं तुहानूं देखभाल नाल जोड़ रहे हां। इस दी अदायगी ओंटेरियो सरकार वल्लों कीती गई है।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲੈ ਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਜਕੂਜ਼ੀ, 905-450-2888।
अगर तुसी मल्टी स्टोरिंग बिल्डिंग खरीदन दे चाहवान हो ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ, ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਜੇ ਮੈਂ ਕਿਤੇ ਸੱਚੀ ਵਧੀਆ ਜਿਹਾ ਕਲਾਸੀਕਲ ਗਾਇਕ ਹੁੰਦਾ ਨਾ, ਬਹੁਤ ਰੇਲ ਬਣਾ ਰਹੀ ਥੀ ਮੈਨੇ, ਬਹੁਤ ਰੇਲ ਬਣਾਉਣੀ ਥੀ, ਪਰ ਹੈ ਨਹੀਂ। ਕੋਈ ਸਾਜ਼ ਨਾ ਵੱਜੇ ਨਾ ਸਹੀ ਢੰਗ ਨਾਲ, ਤੇ ਉਸਤਾਦ ਜੀ ਫਿਰ ਪੈ ਜਾਣਾ ਚਾਹੀਦਾ। ਚਲੋ, ਅਸਲ ਚ ਰੌਲਾ ਇਹ ਹੈ ਜੀ, ਸਾਜ਼ ਇਧਰ ਵੀ ਨਹੀਂ ਵੱਜ ਰਿਹਾ ਟੋਰਾਂਟੋ ਚ। ਟੋਰਾਂਟੋ ਦੀ ਸਿਟੀ ਕਾਉਂਸਲ ਦੇ ਵਿਚ ਵੀ ਵਹੀ ਪੁਰਾਣਾ ਰਾਗ ਅਲਾਪਾ ਜਾ ਰਿਹਾ ਹੈ। ਤੇ ਗੱਲ ਇਹ ਹੈ, ਘੁੰਮ ਕੇ ਜੀ ਅਸੀਂ 10.5% ਚਾਹੁੰਦਾ ਸੀ, ਵੈਸੇ ਸਟਾਫ ਤਾਂ ਗੁਜ਼ਾਰੇ ਨਹੀਂ ਸੀ ਹੋਣੇ, ਆ ਨਹੀਂ ਸੀ ਹੋਣਾ, ਉਹ ਨਹੀਂ ਸੀ ਹੋਣਾ, ਪਰ ਅਸੀਂ ਜਨਤਾ ਦੀ ਉੱਤੇ ਰਹਿਮ ਵੀ ਰੱਖਣਾ ਆ। ਪਹਿਲਾਂ ਹੀ ਲੋਕ ਬੜੇ ਔਖੇ ਆ, ਅਫੋਰਡੇਬਿਲਟੀ, ਮਹਿੰਗਾਈ, ਇਸ ਕਰਕੇ ਅਸੀਂ 10.5% ਦੀ ਬਜਾਏ 9.5% ਦਾ ਟੈਕਸ ਵਾਧਾ ਕਰ ਦਾਂਗੇ, ਜਿਹੜਾ ਪਿਛਲੇ 25 ਸਾਲਾਂ ਦੇ ਵਿਚ ਬਹੁਤ ਜ਼ਿਆਦਾ। ਚਲੋ ਕੋਈ ਗੱਲ ਨਹੀਂ, ਤੁਸੀਂ ਤਾਂ 9.5% ਤੋਂ ਸ਼ੁਰੂ ਹੋ ਗਏ। ਜਿਹੜਾ ਪਿਛਲੇ ਸਾਲ 7% ਵਧਿਆ ਸੀ ਉਹ ਕਿੱਧਰ ਗਿਆ? ਆਏ ਸਾਲ ਹਰ ਚੀਜ਼ ਵਧਦੀ। ਉਹ ਕਹਿੰਦਾ ਮੈਂ ਤਾਂ 2 ਵਧਾਏ ਆ ਭਾਈ, ਭੰਡਾ ਭੰਡਾਰੀ ਆ ਕਿੱਡਾ ਕੁ ਭਾਰ, ਤੇਥੋਂ ਪਹਿਲੇ ਜੋ ਆਏ ਥੇ ਤਖ਼ਤ ਨਸ਼ੀਨ ਉਹ ਵੀ ਕੁਛ ਭਾਰ ਧਰ ਕੇ ਗਏ ਸੀ, ਉਹ ਡਲੇ ਚੱਕੇ ਆ ਕਿਸੇ ਦੇ? ਮੈਂ ਤਾਂ ਕਹਿੰਦਾ ਮਾੜਾ ਜਿਹਾ ਹੀ ਪਾਇਆ। ਉਹ ਭਾਈ ਲਾਸਟ ਸਟ੍ਰੋ ਦੈਟ ਗੋਨਾ ਬ੍ਰੇਕ ਦ ਕੈਮਲਸ ਬੈਕ। ਮੈਂ ਤਾਂ ਇੱਕ ਤਿਣਕੇ ਹੀ ਧਰਿਆ ਸੀ, ਮੈਂ ਤਾਂ 2 ਗ੍ਰਾਮ ਹੀ ਧਰਿਆ, ਉਹ ਚਾਹੀਦੇ ਹੀ 2 ਗ੍ਰਾਮ ਸੀ। ਹੁਣ ਕਿਸੇ ਨੇ ਇਸ 1,000 ਟਨ ਦੇ ਵਿੱਚੋਂ ਕੁਛ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ ਕਦੇ? So you are no better than others. You are no better than your predecessors. ਕਿਉਂਕਿ ਤੁਹਾਨੂੰ ਜਦੋਂ ਆ ਕੇ ਸਰਕਾਰ ਦੀ ਕਮਾਨ ਸੰਭਾਲਣੀ ਹੈ ਉਹਦੇ ਚ ਇਹ ਤਾਂ ਕਹਿ ਦਿੰਦੇ ਆ ਕਿ ਬਾਕੀਆਂ ਨੇ ਬਹੁਤ ਬੁਰਾ ਹਾਲ ਕੀਤਾ ਤੇ ਮੈਂ ਠੀਕ ਕਰਨਾ ਹੈ ਤੇ ਉਦੋਂ ਬਾਅਦ ਅਸੀਂ ਅਗਲੇ 4 ਸਾਲਾਂ ਦੀ ਗੱਲ ਕਰਦੇ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਿਛਲੇ 300-400 ਸਾਲਾਂ ਦੇ ਵਿੱਚ ਲੋਕਾਂ ਨਾਲ ਬਣਿਆ ਕੀ ਆ ਔਰ ਉਹ ਹਰ ਦੇਸ਼ ਦੀ ਕਹਾਣੀ ਹੈ ਉਹ ਹਰ ਦੇਸ਼ ਦੀ ਕਹਾਣੀ ਹੈ ਕਿਉਂਕਿ ਢਿੱਡ ਭਰਨ ਵਾਲੇ ਹੀ ਆਈ ਜਾਂਦੇ ਆ ਢਿੱਡ ਭਰਨਾ ਨਹੀਂ ਔਰ ਹੁਣ ਬੁੱਧਵਾਰ ਨੂੰ ਬਹਿਸ ਹੋਣੀ ਹੈ ਇੱਕ ਦਿਨ ਬਹਿਸ ਚੱਲਣੀ ਹੈ ਟੋਰਾਂਟੋ ਦੇ ਬਜਟ ਦੇ ਵਿੱਚ ਕਿ ਸਿਟੀ ਵੱਲੋਂ ਕਿੰਨਾ ਕੁ ਲੋਕਾਂ ਤੇ ਭਾਰ ਪਾਇਆ ਜਾਵੇ ਇੱਕ ਤਾਂ ਵੰਡ ਛੋਕੋ ਤਾਂ ਹੈ ਹੀ ਨਹੀਂ ਕਿਸੇ ਪਾਸੇ ਡਿਵਾਈਡ ਐਂਡ ਰੂਲ ਚੱਲਦਾ ਪਾੜੋ ਤੇ ਰਾਜ ਕਰੋ ਵਾਲਾ ਕੰਮ ਜਿੱਥੇ ਇੱਕ ਦੇਸ਼ ਹੈ ਇੱਕ ਬੋਲੀ ਹੈ ਚਲੋ ਕੈਨੇਡਾ ਚ 2 ਲਾ ਲਓ ਹੈ ਜੀ ਵੈਸੇ ਚੱਲਦੀ ਲਾਰਜਲੀ ਇੱਕ ਉੱਥੇ ਵੀ ਲੋਕਾਂ ਨੂੰ ਲੜਾਇਆ ਜਾ ਸਕਦਾ ਇੱਕ ਬੰਦੇ ਦੇ ਵੀ 10 ਟੁਕੜੇ ਕੀਤੇ ਜਾ ਸਕਦੇ ਆ ਇੱਕ ਬੰਦੇ ਦੀ ਸੋਚ ਨੂੰ 10 ਥਾਂ ਹੀ ਵੰਡਿਆ ਜਾ ਸਕਦਾ ਹੁਣ ਵੀ ਇਹੀ ਕਹੂਗਾ ਆਪਾਂ ਹੁਣ ਇਹਦੇ ਵਿੱਚੋਂ ਪੂਰੇ ਦੇਸ਼ ਦਾ ਇਤਿਹਾਸ ਫੜਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਵੀ ਚੱਲ ਕੀ ਰਿਹਾ ਉਹ ਮੋਟੀ ਮੋਟੀ ਜੀ ਜੇ ਖਬਰ ਨਿਬੇੜਨੀ ਹੋਵੇ ਤਾਂ 2 ਮਿੰਟ ਨਹੀਂ ਲੱਗਦੇ ਕਿ ਭਾਈ ਸਿਟੀ ਦੇ ਵਿੱਚ ਬੁੱਧਵਾਰ ਨੂੰ ਬਹਿਸ ਹੋਣੀ ਹੈ ਬਜਟ ਘਾਟੇ ਦੇ ਉੱਤੇ ਕਿ ਇਹਨੂੰ ਪੂਰਾ ਕਰਨ ਵਾਸਤੇ ਜੋ ਬਜਟ ਦੇ ਵਿੱਚ ਟੈਕਸਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਉਹਨੂੰ ਜਾਇਜ਼ ਠਹਿਰਾਏ ਜਾਣ ਦੇ ਉੱਤੇ ਗੱਲ ਹੋਊਗੀ ਕਿਤੇ ਕਿਤੇ 1-2 ਜਗ੍ਹਾ ਦੇ ਉੱਤੇ ਬਹਿਸ ਵੀ ਹੋਊਗੀ ਪਰ ਉਹ ਉਨੀ ਕੀ ਹੋ ਜਾਣੀ ਹੈ ਵਿਦ ਇਨ ਦਾ ਸਿਸਟਮ ਹੀ ਹੋਊਗੀ ਉਹ ਕੋਈ ਵੀ ਇਹਨਾਂ ਵਿੱਚੋਂ ਵੱਡੇ ਪੱਧਰ ਦੀਆਂ ਜਿਹੜੀਆਂ ਨੀਤੀਆਂ ਨੇ ਸੰਸਾਰ ਪੱਧਰ ਤੇ ਚੱਲ ਰਹੀਆਂ ਨੀਤੀਆਂ ਉਹਨਾਂ ਤੇ ਕੋਈ ਸਵਾਲ ਨਹੀਂ ਕਰਦਾ ਕਦੇ ਵੀ ਉੱਥੇ ਜਿੱਤ ਹਾਰ ਸਹੀ ਢੰਗ ਨਾਲ ਤੈਅ ਨਹੀਂ ਕੀਤੀ ਜਾ ਸਕਦੀ ਜਿਸ ਸਿਸਟਮ ਦੇ ਵਿੱਚ ਇੱਕ ਧਿਰ ਦੇ ਉੱਤੇ ਤਾਂ ਤੁਹਾਡਾ ਜ਼ੋਰ ਚੱਲਦਾ ਦੂਜੀ ਤੇ ਚੱਲਦਾ ਹੀ ਨਹੀਂ ਮਹਿੰਗਾਈ ਤੇ ਤੁਹਾਡਾ ਜ਼ੋਰ ਨਹੀਂ ਚੱਲਦਾ ਮਹਿੰਗਾਈ ਤੇ ਤੁਹਾਡਾ ਜ਼ੋਰ ਨਹੀਂ ਚੱਲਦਾ ਤੇ ਫਿਰ ਤੁਸੀਂ ਦੂਜੇ ਪਾਸੇ ਆ ਕੇ ਲੋਕਾਂ ਦੀਆਂ ਲੋੜਾਂ ਦੇ ਉੱਤੇ ਆ ਕੇ ਕਹਿੰਦੇ ਤਾਂ ਸਾਡੇ ਘਾਟੇ ਪੂਰੇ ਨਹੀਂ ਹੋ ਰਹੇ ਜਦੋਂ 5 ਰੁਪਏ ਦੀ ਚੀਜ਼ 50 ਚ ਲੈ ਕੇ ਲਾਓਗੇ ਤੇ ਉਹ 50 ਚ ਹੋਈ ਕਿਉਂ ਇਹ ਤੇ ਸਵਾਲ ਨਹੀਂ ਕਰਨਾ ਤੇ ਫਿਰ ਭਾਈ ਖਰਚੇ ਕੱਢਾਂਗੇ ਕਿੱਥੋਂ ਇਹ ਤਾਂ ਸਿਸਟਮ ਰੱਖਿਆ ਹੀ ਨਹੀਂ ਕੈਨੇਡਾ ਦੇ ਵਿੱਚ ਹੁਣ ਮੇਅਰ ਕਹਿ ਦੂਗੀ ਮੇਰੇ ਹੱਥ ਚ ਮਹਿੰਗਾਈ ਨਹੀਂ ਇਹ ਪ੍ਰਾਈਮ ਮਿਨਿਸਟਰ ਦੇ ਹੱਥ ਚ ਵੀ ਉਹ ਸਾਰੇ ਬੇਫਿਕਰ ਹੋ ਤੁਸੀਂ ਇਸ ਮਾਮਲੇ ਦੇ ਵਿੱਚ ਸਾਰਿਆਂ ਨੂੰ ਹੀ ਇਸ ਮਾਮਲੇ ਦੀ ਬੇਫਿਕਰੀ ਹੈ ਕਿਸੇ ਵੀ ਪ੍ਰਬੰਧ ਚ ਚਲੇ ਜਾਓ ਉਹਦੇ ਵਿੱਚ ਨੁਕਸ ਕੱਢਣ ਲੱਗਿਆ ਜਾਂ ਉਹਦਾ ਖਰਚਾ ਪੂਰਾ ਕਰਨ ਲੱਗਿਆ ਸਿਰਫ਼ ਤੇ ਸਿਰਫ ਆਮ ਆਦਮੀ ਦੀ ਜੇਬ ਚ ਹੱਥ ਪੈਂਦਾ ਖਾਸ ਆਦਮੀ ਤਾਂ ਟੈਕਸ ਦੇ ਵਿੱਚੋਂ ਪੂਰੀ ਤਰ੍ਹਾਂ ਬਚਾ ਕਰ ਜਾਂਦੇ ਆਪਣਾ ਇਸੇ ਮੁਲਕ ਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਟੈਕਸ ਚੋਰੀ ਹੋ ਰਹੀ ਹੈ ਸਰਕਾਰ ਉੱਥੇ ਵੀ ਬੇਬਸ ਖੜੀ ਹੈ ਇੱਥੇ ਲੈਟ ਟੱਪ ਕੇ ਦਿਖਾ ਦੋ ਬਾੜੀ ਜੀ ਜਾਂ ਆਪਣੇ ਘਰੇ ਤੁਸੀਂ ਰਾਤ ਨੂੰ ਉੱਚੀ ਉੱਚੀ ਮਿਊਜ਼ਿਕ ਲਾ ਕੇ ਦੇਖ ਲਓ ਉਦੋਂ ਤਾਂ ਸਰਕਾਰਾਂ ਭੱਜਦੀ ਹੈ ਤੇਲ ਫੂਕ ਕੇ ਮੈਂ ਕਹਿੰਦਾ ਉਹ ਠੀਕ ਕੰਮ ਨਹੀਂ ਪਰ ਜਿੱਥੇ ਬਿਲੀਅਨਸ ਆਫ ਡਾਲਰ ਚੋਰੀ ਹੁੰਦੇ ਯਾਰ ਉੱਥੇ ਤਾਂ ਤੁਸੀਂ F-15 ਲੈ ਕੇ ਮਗਰ ਜਾਇਆ ਕਰੋ ਜੇ ਤੁਸੀਂ ਇੱਕ ਛੋਟੀ ਟ੍ਰੈਫਿਕ ਵਾਇਲੇਸ਼ਨ ਦੇ ਉੱਤੇ ਇੰਨਾ ਸੋਹਣਾ ਕੰਮ ਕਰਦੇ ਹੋ ਤੇ ਜਿੱਥੇ ਦੇਸ਼ ਦਾ ਬਿਲੀਅਨਸ ਆਫ ਡਾਲਰ ਜਾ ਰਿਹਾ ਉਹਦੇ ਪਿੱਛੇ ਤਾਂ F-fighter ਲੈ ਕੇ ਪਾਓ ਫਿਰ ਮੰਨੂਗਾ ਕਿ ਸਿਸਟਮ ਕਿਤੇ ਕੰਮ ਕਰ ਰਿਹਾ ਹੁਣ ਕਹਿੰਦੇ ਇਹਦੇ ਵਿੱਚ ਕੀ ਗੱਲਬਾਤ ਆ ਰਹੀ ਹੈ ਵੀ ਇੱਕ ਤਾਂ ਸਾਰੇ ਆਪਣੇ ਸਿਸਟਮ ਇਹੋ ਜਿਹਾ ਹੁੰਦਾ ਕਿ ਜਿਹੜਾ ਸਿਟੀ ਦਾ ਬਜਟ ਹੈ ਉਹਦੇ ਵਿੱਚ ਤੁਸੀਂ ਡੈਫੀਸਿਟ ਕਲੇਮ ਹੀ ਨਹੀਂ ਕਰ ਸਕਦੇ ਉਹਦੇ ਵਿੱਚ ਡੈਫੀਸਿਟ ਬਜਟ ਪਾਸ ਨਹੀਂ ਹੁੰਦਾ ਤੁਹਾਨੂੰ ਯੂ ਹੈਵ ਟੂ ਕੀਪ ਯੂਰ ਬੁੱਕਸ ਬੈਲੈਂਸਡ ਤੁਹਾਨੂੰ ਆਪਣਾ ਹਿਸਾਬ ਕਿਤਾਬ ਦੇ ਵਿੱਚ 0 ਘਾਟਾ ਵਾਧਾ ਦਿਖਾਉਣਾ ਹੀ ਪੈਣਾ ਨਾ ਵਧਿਆ ਨਾ ਘਟਿਆ ਚਾਹੇ ਉਹਦੇ ਵਿੱਚ ਤੁਸੀਂ ਚੀਜ਼ਾਂ ਘੱਟ ਖਾਓ ਰੋਟੀ ਘੱਟ ਖਾਓ ਤੁਹਾਨੂੰ 50 ਰੁਪਿਆਂ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਰੱਖਣਾ ਉਹਦੇ ਵਿੱਚ 51 ਨਹੀਂ ਕਰ ਸਕਦੇ 54 ਨਹੀਂ ਕਰ ਸਕਦੇ ਸੋ ਹੁਣ ਇਹਦੇ ਵਿੱਚ 1.8 ਬਿਲੀਅਨ ਡਾਲਰ ਦੀ ਜਿਹੜੀ ਸ਼ਾਰਟਫਾਲ ਚੱਲ ਰਹੀ ਹੈ ਉਹ ਕਹਿੰਦੇ ਫਿਰ ਸੇਵਾਵਾਂ ਘੱਟ ਕਰ ਦਾਂਗੇ ਅਸੀਂ ਜਾਂ ਤੁਸੀਂ ਪੈਸੇ ਵੱਧ ਦੇ ਦਿਓ ਜਾਂ ਪੈਸੇ ਵੱਧ ਦੇ ਦਿਓ ਜਾਂ ਫਿਰ ਅਸੀਂ ਬਰਫ਼ ਐਂ ਕਰਾਂਗੇ ਵੀ ਤੁਹਾਡੇ ਘਰ ਦੇ ਬਾਰ ਬੁਰੇ ਸੁੱਟ ਦਿਆ ਕਰਾਂਗੇ ਠੀਕ ਹੈ ਜੇ ਇਹ ਕਰੋਗੇ ਫਿਰ ਉਹਦੇ ਨਾਲ ਤੁਹਾਡਾ ਅਸੀਂ ਜੀ ਬਜਟ ਦੇ ਵਿੱਚ ਜਿਹੜੇ ਟੈਕਸ ਵਧਾਉਣੇ ਆ ਉਹ ਨਹੀਂ ਵਧਾਵਾਂਗੇ ਫਿਰ ਤੁਸੀਂ ਇਕੱਲੇ ਇਕੱਲੇ ਬਰਫ਼ ਨਾਲ ਖੁਜਲੀ ਜਾਇਓ ਹੁਣ ਭਾਈ ਜੇ ਕਿਸੇ ਨੂੰ ਪੁੱਛੋ ਵੀ ਕੋਈ ਚੱਕ ਸਕਦਾ ਕੋਈ ਨਹੀਂ ਚੱਕ ਸਕਦਾ ਕਈਆਂ ਦੇ ਸੱਟ ਲੱਗੀ ਹੈ ਕਈਆਂ ਦੇ ਐਕਸੀਡੈਂਟ ਹੋ ਸਕਦਾ ਜੇ ਕੋਈ ਨੌਜਵਾਨ ਵੀ ਹੋਵੇ ਕਿਸੇ ਦੀ ਨੌਕਰੀ ਚਲੀ ਗਈ ਹੋਊ ਕੋਈ ਬਜ਼ੁਰਗ ਰਹਿੰਦਾ ਹੋਵੇ ਉਹਨਾਂ ਦੇ ਜਦੋਂ ਬਾਰ ਬੁਰੇ ਬਰਫ਼ ਸਿੱਟ ਗਏ ਤੇ ਕਿਵੇਂ ਚੱਕਣਗੇ ਚਲੋ ਤੁਸੀਂ ਬੰਦੇ ਦੀ ਕਦਰ ਨਾ ਕਰੋ ਬੰਦੇ ਦੀ ਪੈਸੇ ਦੀ ਕਦਰ ਤਾਂ ਕਰੋ ਕੋਈ $50 ਘੰਟੇ ਵਾਲਾ ਬੰਦਾ ਕੋਈ $20 ਵਾਲਾ ਜਿਹਨੇ ਇੱਕ ਘੰਟੇ ਚ ਬਰਫ਼ ਚੱਕੀ ਉਹਦਾ ਤਾਂ $20 ਦਾ ਘਾਟਾ ਤੇ ਜਿਹੜਾ $200 ਦੀ ਦਿਹਾੜੀ ਕਰਨ ਵਾਲਾ ਬੰਦਾ ਉਹ ਕਹੂਗਾ ਯਾਰ ਮੇਰਾ ਤਾਂ ਘੰਟਾ ਲੱਗ ਗਿਆ ਮੈਨੂੰ ਤਾਂ $200 ਦੀ ਬਰਫ਼ ਪੈ ਗਈ ਮੇਰੇ ਸਿਰ ਤੇ ਬਰਫ਼ $200 ਦੀ ਪੈ ਗਈ ਉਹ ਗਵਾਂਢੀ $20 ਦਾ ਹੀ ਉਹਨੂੰ ਘਾਟਾ ਪਿਆ ਕਿਵੇਂ ਹਿਸਾਬ ਲਾਉਂਗੇ ਨਾ ਚਲੋ ਕੋਈ ਨੀ ਇਹਦਾ ਵੀ ਮੈਂ ਉਲਝਣ ਦਾ ਇੱਕ ਹੋਰ ਸੋਲੂਸ਼ਨ ਕਰਦਾ ਪਹਿਲਾਂ ਇੱਕ ਪਿਆਰੇ ਪਿਆਰੇ ਜੇ ਬਹਾਨੇ ਸੁਣ ਲਈਏ ਵੀ ਗੱਲਬਾਤ ਹੁੰਦੀ ਕਿਵੇਂ ਮੇਅਰ ਤਾਂ ਹੁਣ ਇਹੀ ਕਹਿ ਰਿਹਾ ਕਿ ਮੈਂ ਤਾਂ ਬੜਾ ਨਿਗੂਣਾ ਜਿਹਾ ਐਨ ਸਹਿਜੇ ਸਹਿਜੇ ਕਰਕੇ ਇਹ ਵਾਧਾ ਕੀਤਾ ਆ ਤੇ ਇਹਦੇ ਨਾਲ ਵੀ ਸ਼ਹਿਰ ਦੀਆਂ ਲੋੜਾਂ ਕਿਸੇ ਨਾ ਕਿਸੇ ਤਰ੍ਹਾਂ ਪੂਰੀਆਂ ਹੋ ਜਾਣ। ਬਾਕੀ ਉਹ ਕਹਿੰਦੀ ਵੀ ਸਿਚੁਏਸ਼ਨ ਏਡੀ ਮਾੜੀ ਹੈ ਕਿ ਜੇ ਅਸੀਂ ਥੋੜਾ ਜਿਹਾ ਵੀ ਏਦੋਂ ਜ਼ਿਆਦਾ ਡੀਪ ਕੱਟ ਮਾਰਿਆ ਤੇ ਹੁਣ ਹੱਡੀ ਨਹੀਂ ਕੱਟ ਰਹੇ, ਅਸੀਂ ਤਾਂ ਹੱਡੀ ਦੇ ਵਿਚੋਂ ਲੰਘ ਕੇ ਮਿੱਝ ਤੱਕ ਪਹੁੰਚ ਗਏ ਬੰਦਿਆਂ ਦੀ। ਮਿੱਝ ਵੀ ਲੈ ਲਓ ਜੀ, ਮਿੱਝ ਦੇ ਵਿਚੋਂ ਤਾਂ ਏਜ ਆਫ ਕੋਗਨੀਜੈਂਸ ਵੀ ਸ਼ੁਰੂ ਹੋਈ ਸੀਗੀ ਹਿਊਮਨ ਬੀਂਗਸ ਦੀ, ਹੋਮੋ ਸੇਪੀਅਨਸ ਦੀ, ਉਧਰ ਨੂੰ ਵੀ ਜਾ ਸਕਦੇ ਆ, ਪਰ ਮੈਂ ਇੱਥੇ ਰੱਖ ਲੈਣਾ, ਬਹੁਤ ਅੱਜ ਗਿਆਨ ਵਿਗਿਆਨ ਕਰਨਾ ਨਹੀਂ ਹੈਗਾ। ਫਾਈਨਲ ਬਜਟ ਡਿਬੇਟ ਜਿਹੜੀ ਇਹ ਤੋਂ ਪਹਿਲਾਂ ਕਈ ਹਫ਼ਤਿਆਂ ਬੱਧੀ ਇਨ੍ਹਾਂ ਨੇ ਆਮ ਜਨਤਕ ਤੌਰ ਦੇ ਉੱਤੇ ਲੋਕਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਜਾਣ ਦਾ ਵੀ ਪ੍ਰਬੰਧ ਕੀਤਾ ਸੀ ਤੇ ਬਜਟ ਕਮੇਟੀ ਨੇ ਕਈ ਮੀਟਿੰਗਸ ਕੀਤੀਆਂ ਨੇ ਤੇ ਲੋਕਾਂ ਨੂੰ ਤਕਰੀਬਨ ਤਿਆਰ ਕਰ ਲਿਆ ਤੇ ਆਪਣੀਆਂ ਪ੍ਰਾਇਓਰਟੀਜ਼ ਦੱਸਤੀਆਂ ਸੀ ਕਿ ਭਾਈ ਸਾਡੇ ਮੂਹਰੇ ਆਹ ਵੱਡੇ ਵੱਡੇ ਆਮ ਮੁੱਦੇ ਖੜੇ ਨੇ। ਹੁਣ ਪੋਲੀਟਿਕਸ ਦੇ ਪ੍ਰੋਫੈਸਰ ਨੇ ਜੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਵਿਚ ਮਾਇਰ ਸਿਮਿਆਚਕੀ, ਉਨ੍ਹਾਂ ਨੇ ਕਿਹਾ ਕਹਿੰਦੇ ਦਿਸ ਇਜ਼ ਦ ਸਿੰਗਲ ਮੋਸਟ ਇੰਪੋਰਟੈਂਟ ਵੋਟ ਦੈਟ ਵਿਲ ਕਮ ਟੂ ਸਿਟੀ ਕਾਊਂਸਲ ਦਿਸ ਈਅਰ, ਇਟ ਇਫੈਕਟਸ ਐਵਰੀਥਿੰਗ ਐਲਸ ਦੈਟ ਇਜ਼ ਟੂ ਫਾਲੋ। ਇਹ ਕਹਿੰਦੇ ਜਿਹੜੀ ਬੁੱਧਵਾਰ ਨੂੰ ਵੋਟ ਪੈਣੀ ਹੈ ਇਹਨੇ ਪੂਰੇ ਸਾਲ ਦੀ ਦਿਸ਼ਾ ਤੈਅ ਕਰ ਦੇਣੀ ਹੈ, ਜਿੰਨੇ ਵੀ ਸਾਲ ਚ ਫੈਸਲੇ ਹੋਣਗੇ ਉਨ੍ਹਾਂ ਸਾਰਿਆਂ ਦੇ ਉੱਤੇ ਇਸ ਵੋਟਿੰਗ ਦਾ ਪ੍ਰਭਾਵ ਆਊਗਾ। ਹੁਣ ਇਹਦੇ ਵਿਚੋਂ ਤੁਸੀਂ ਨਾਮਣਾ ਵੀ ਖੱਟ ਸਕਦੇ ਹੋ, ਕੁਝ ਕਾਊਂਸਲਰ ਸਾਹਿਬਾਨ। ਟੈਕਸ ਰੇਟ ਵਿਲ ਬੀ ਦੀ ਹਾਈਐਸਟ ਜਦੋਂ ਤੋਂ ਇਹ ਅਮੈਲਗਮੇਸ਼ਨ ਹੋਈ ਹੈ, ਟੋਰਾਂਟੋ ਸਿਟੀ ਕਾਊਂਸਲ ਵੱਡੀ ਕੀਤੀ ਗਈ ਹੈ ਕਈਆਂ ਨੂੰ ਰਲਾ ਕੇ 1998 ਤੋਂ ਬਾਅਦ, ਇਹ ਕਹਿੰਦੇ ਸਭ ਤੋਂ ਵੱਡਾ ਬਜਟ ਵਾਧਾ ਕੀਤਾ ਗਿਆ ਆ। ਪਰ ਕਹਿੰਦੇ ਮੇਅਰ ਇਹ ਕਹਿ ਸਕਦੀ ਆ ਵੀ ਇਹ ਤਾਂ ਡਬਲ ਡਿਜਿਟ ਵਾਧਾ ਹੋਣਾ ਸੀ, ਵੀ ਇਹ ਤਾਂ ਦੋ ਅੰਕੜਿਆਂ ਦਾ ਹੋਣਾ ਸੀਗਾ ਜਿਵੇਂ ਦੱਸ ਤਿਆ ਕੇ, ਤੇ ਮੈਂ ਤਾਂ 9.5 ਹੀ ਕੀਤਾ ਤੇ ਇਸ ਹਿਸਾਬ ਨਾਲ ਤਾਂ ਅਸੀਂ ਲੋਕਾਂ ਦੇ ਉੱਤੇ ਰਹਿਮ ਦਿਲੀ ਦਿਖਾਈ ਆ। ਤੇ ਹੁਣ ਇਹਦੇ ਵਿਚ ਇਕ ਗੱਲ ਆਉਂਦੀ ਆ ਵੀ ਘਾਟੇ ਕਿੱਥੋਂ ਆ ਜਾਂਦੇ ਨੇ, ਘਾਟਿਆਂ ਦੀ ਗੱਲ ਕਰਦੇ ਕਰਦੇ ਇਹ ਕਹਿੰਦੇ ਪੈਂਡੈਮਿਕ ਕਿ ਪੈਂਡੈਮਿਕ ਦੇ ਦੌਰਾਨ ਬੜਾ ਨੁਕਸਾਨ ਹੋਇਆ ਤੇ ਫਿਰ ਸਾਨੂੰ ਇਹ ਜੇ ਔਖੇ ਤਿੱਖੇ ਕਦਮ ਚੁੱਕਣੇ ਪੈ ਗਏ। ਪੈਂਡੈਮਿਕ ਦਾ ਘਾਟਾ ਸਿਟੀ ਤਾਂ ਪੂਰਾ ਕਰ ਸਕਦੀ ਆ ਲੋਕਾਂ ਦੇ ਉੱਤੋਂ, ਕਿ ਉਹ ਲੋਕਾਂ ਤੇ ਵੀ ਪੈਂਡੈਮਿਕ ਦੀ ਮਾਰ ਪਈ ਸੀ ਮਹਾਮਾਰੀ ਦੀ, ਜੇ ਸਿਟੀ ਕਾਊਂਸਲ ਦੇ ਉੱਤੇ ਪਈ ਆ ਤੇ ਭਾਈ ਉਹ ਤਾਂ ਸ਼ਹਿਰ ਦੇ ਲੋਕਾਂ ਤੇ ਵੀ ਪਈ ਆ, ਉਹ ਵੀ ਪੈਂਡੈਮਿਕ ਦੇ ਭੰਨੇ ਹੋਏ ਆ। ਉਹਨਾਂ ਭੰਨੇ ਹੋਏ ਲੋਕਾਂ ਦੇ ਵਿੱਚੋਂ ਹੋਰ ਕੀ ਕੱਢ ਲਿਆਉਂਗੇ ਤੁਸੀਂ, ਔਰ ਪੈਂਡੈਮਿਕ ਦੌਰਾਨ ਕਮਾਈਆਂ ਵੀ ਹੋਈਆਂ ਨੇ, ਉਹੀ ਕਮਾਈਆਂ ਜਿਹੜੇ ਤੁਹਾਡੇ ਪਿੱਛੇ ਥਿੰਕ ਟੈਂਕ ਹੈ, ਥਰਡ ਪਾਰਟੀਆਂ ਨੇ, ਕੰਸਲਟੇਸ਼ਨ ਏਜੰਸੀਆਂ ਨੇ, ਉਹ ਉਹੀ ਰਨ ਕਰਦੇ ਨੇ, ਉਹੀ ਸਲਾਹਾਂ ਦੇ ਥਿੰਕ ਟੈਂਕ ਬਣਾ ਬਣਾ ਕੇ ਉਹਨਾਂ ਨੇ ਛੱਡੇ ਹੋਏ ਆ ਸਮਾਜ ਚ ਕਿ ਬਾਈ ਆਹ ਨੁਕਤੇ ਦੇ ਉੱਤੇ ਬਸ ਆਹੀ ਰਟਾਇਤ ਕਰੀ ਜਾਣੀ ਆ, ਉੱਥੇ ਤੱਕ ਜਾ ਨਹੀਂ ਸਕਦੇ ਕਿਉਂਕਿ ਅਸੀਂ ਜਿੰਨੇ ਵੀ ਲੋਕ ਹਾਂ ਲੋਕ ਵਿਚਾਰੇ ਅਨਪੜ੍ਹ ਹੀ ਹੁੰਦੇ ਨੇ, ਲੋਕਾਂ ਨੂੰ ਕੁਛ ਨਹੀਂ ਪਤਾ ਹੁੰਦਾ, ਇਹ ਸਿਰਫ਼ ਤੇ ਸਿਰਫ ਜਿਨ੍ਹਾਂ ਨੇ ਉਨ੍ਹਾਂ ਦੀ ਅਗਵਾਈ ਕਰਨੀ ਹੈ ਉਨ੍ਹਾਂ ਨੂੰ ਇਮਾਨਦਾਰ ਹੋਣ ਦੀ ਲੋੜ ਆ। ਔਰ ਪਿਛਲੇ ਕਈ ਸਾਲਾਂ ਤੋਂ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਵਿਚ ਮੈਂ ਕੋਈ ਲੋਕਾਂ ਵਾਸਤੇ ਖੜਨ ਵਾਲਾ ਆਗੂ ਦੇਖਿਆ ਹੀ ਨਹੀਂ, ਉਹ ਪਤਾ ਵੀ ਆ ਵੀ ਉਹ ਚ ਫਿਰ ਮਾਰ ਦੇਣਗੇ। ਫਿਰ ਜਿਹੜੇ ਬੱਚੇ ਬੱਚੇ ਜੇ ਤਰੱਕੀਆਂ ਜੇ ਕਰੀ ਜਾਂਦੇ ਆ ਨਾ, ਜਿਨ੍ਹਾਂ ਦੇ ਬੱਚੇ ਜੇ ਸੈੱਟ ਹੋਈ ਜਾਂਦੇ ਨੇ ਗਾਹਾਂ ਦੀ ਗਾਹਾਂ, ਉਹ ਉਥੋਂ ਕੁਛ ਨਹੀਂ ਲੱਭਣਾ। ਇਹ ਇਸ ਟਾਈਮ ਲੋਕ ਭਲਾਈ ਦੀ ਗੱਲ ਕਿਤੇ ਵੀ ਕਰਕੇ ਦੇਖੋ, ਜਿਹੜਾ ਸਹੀ ਮਾਇਨਿਆਂ ਚ ਕਰਦਾ ਹੋਊਗਾ ਉਹ ਰਗੜਿਆ ਜਾਊਗਾ, ਜਿਹੜਾ ਫਿਰ ਆਹ ਲਭੋ ਲਬਾਦਾ ਜਾ ਕਰਨਗੇ ਉਹ ਬਚ ਜਾਣਗੇ। ਮੋਟੀ ਜੀ ਗੱਲ ਇਹੀ ਆ, ਯੂ ਟਾਕ ਦਾ ਟਰੁੱਥ ਐਂਡ ਫੇਸ ਦਾ ਕੋਨਸੀਕੁਐਂਸ, ਉਹਦੀ ਸੰਭਾਵਨਾ ਹੈ ਹੀ ਨਹੀਂ। ਔਰ ਇਸ ਤੋਂ ਵੀ ਅੱਗੇ ਜੇ ਮੈਂ ਹੋਰ ਸਪਸ਼ਟ ਕਰਕੇ ਗੱਲ ਕਹਿਣੀ ਹੋਵੇ ਵੀ ਸਿਧਾਂਤ ਦੇ ਵਿੱਚ ਕੀੜੇ ਹੀ ਪਲਦੇ ਹੁੰਦੇ ਨੇ, ਕੀੜਾ ਹੀ ਵਧੂਗਾ। ਜੇ ਮੈਂ ਇਸ ਸਿਸਟਮ ਚ ਵੱਧ ਫੁੱਲ ਰਿਹਾ ਨਾ, ਸਮਝੋ ਫਿਰ ਮੈਂ ਕੀੜੇ ਹੀ ਆ। ਜੇ ਕਿਤੇ ਕੋਈ ਸਹੀ ਥਾਂ ਦੇ ਉੱਤੇ ਸਾਫ ਥਾਂ ਦੇ ਉੱਤੇ ਸਾਫ ਜੀਵ ਜੰਤੂ ਹੀ ਆਉਣਗੇ, ਇਹ ਸਿਧਾਂਤ ਦੀ ਪੈਦਾਵਾਰ ਇਹੋ ਜਿਹੀ ਹੋਊਗੀ। ਤੇ ਜੇ ਇਹਦੇ ਵਿੱਚ ਅਸੀਂ ਫਲਰਿਸ਼ ਕਰ ਰਹੇ ਹਾਂ ਨਾ, ਔਰ ਜੇ ਇਹਦੇ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ, ਔਰ ਜੇ ਇਸ ਸਿਸਟਮ ਦੇ ਵਿੱਚ ਅਸੀਂ ਹੀ ਕਰਦੇ ਹਾਂ, ਫਿਰ ਸਮਝੋ ਠੀਕ ਹੈ ਕੰਮ। ਜੇ ਮਨ ਦੇ ਵਿੱਚ ਕੋਈ ਗਹਿਰ ਗੁਬਾਟ ਚੜਦਾ ਹੀ ਨਹੀਂ, ਕੋਈ ਅਫਸੋਸ, ਕੋਈ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਜੇ ਤੁਹਾਨੂੰ ਨੀਤੀਆਂ ਨੂੰ ਦੇਖ ਕੇ ਵੀ ਆਹ ਕੀ ਹੋ ਰਿਹਾ, ਇਹਦਾ ਮਤਲਬ ਫਿਰ ਤੁਸੀਂ ਯੂ ਆਰ ਅਕੋਰਡਿੰਗ ਟੂ ਦਾ ਸਿਸਟਮ, ਤੁਸੀਂ ਮਾਕੂਲ ਹੋ ਇਸ ਸਿਸਟਮ ਦੇ। ਔਰ ਸਪੈਸ਼ਲੀ ਇਹਦੇ ਵਿੱਚ ਯੂਨੀਵਰਸਿਟੀਆਂ ਦੇ ਇੰਟਲੈਕਚੁਅਲਸ, ਲੀਡਰਸ, ਪੱਤਰਕਾਰ, ਇਹਨਾਂ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ ਲੇਖਕਾਂ ਦੀ, ਬਾਕੀਆਂ ਨੂੰ ਤਾਂ ਪਤਾ ਨਹੀਂ ਨਾ ਹੈ, ਉਹਨਾਂ ਦੇ ਹੋਰ ਕੰਮ ਆ, ਉਹਨਾਂ ਨੂੰ ਉਸ ਚੀਜ਼ ਦਾ ਤਜਰਬਾ, ਮਕੈਨਿਕ ਨੂੰ ਮਕੈਨਿਕਸ ਦਾ ਤਜਰਬਾ। ਸਮਾਜ ਦੇ ਵਿੱਚ ਜਿਹੜੇ ਚਾਰ ਪਿੱਲਰ ਕਹਾਉਂਦੇ ਆ ਨਾ, ਉਹ ਹੀ ਬਚ ਸਕਦੇ, ਉਹਨਾਂ ਚ ਮੀਡੀਆ ਇੱਕ, मीडिया नहीं छड़ना कदे भी। जे मीडिया अपनी रिस्पोंसिबिलिटी दे नाल एनालिसिस करके सारी सिचुएशन मूहरे धरूगा उहदे भी डांग सोटा होगा। देखियो सही तुसी उन्ना चिर चली जान दो। हुण पेंडेमिक की मार पई है, पेंडेमिक की मार लोगों से भी पई है। लोग अपने खर्चे का बोझ किदे ते पाउण? सिटी ने पाता, कनेडा ने पाता, सब ने बोझ उन्होंने पाता। वह उदो भी लुट्टे गए सी, उदो उन्होंने काम भी बंद किए गए सी, घरां च भी ताड़ के बिठाया गया सी। ओही लुट्टी हुई जनता तो हुण फिर लोग सोचते हैं भी इन्हां तो घाटे पूरे कराओ और कहो भी जे बर्फ के चक्कर के उत्ते $40 बिलियन असीं घट खर्च करिए। जे असीं $40 मिलियन का खर्चा घटावांगे फिर उहदा मतलब यह है भी जिहड़ी असीं कराह दे नाल बर्फ हुंजदे आ उह तुहाडे गेटां मूहरे सिट जा करांगे। यार तुसीं मेरे घर के सामने जिहड़ी कुदरत ने बर्फ सुट्टी 2 फुट, तुसीं सड़क की 3 फुट होर लिया के मेरे घर के मूहरे मारी। हुण तूं तां मैनूं रब दे वैरी खड़ा करता भी वाह तेरी कुदरत। ਇਹ ਸਿਸਟਮ ਦੀਆਂ ਪ੍ਰੋਬਲਮਸ ਨੇ ਤੇ ਸਿਸਟਮ ਦੀਆਂ ਪ੍ਰੋਬਲਮ ਸਿਰਫ ਤੇ ਸਿਰਫ ਸਿਸਟਮ ਦੇ ਵਿੱਚ ਇੰਟਰਸਟ ਲੈ ਕੇ ਦੂਰ ਕੀਤੀਆਂ ਜਾ ਸਕਦੀਆਂ ਨੇ। ਹੁਣ ਇਹ $40 ਮਿਲੀਅਨ ਦੇ ਜੋ ਰੌਲਾ ਪਿਆ $40 ਲੱਖ ਦਾ, ਹੁਣ ਇਹਦੀ ਕਹਾਣੀ ਕੀ ਹੈ? ਹੁਣ ਪ੍ਰਪੋਜ ਬਜਟ ਹੈਗਾ ਜੀ 2024 ਦਾ $600 ਮਿਲੀਅਨ ਦੇ ਇਹਦੇ ਵਿਚ ਕੱਟਸ ਲਾਏ ਗਏ ਆ ਕਿ ਜੇ ਇਹਦੇ ਵਿਚ ਬਜਟ ਘੱਟ ਅਸੀਂ ਘੱਟ ਕਰ ਦਈਏ ਤੁਹਾਨੂੰ ਵੀ ਤੁਹਾਨੂੰ ਪ੍ਰੋਪਰਟੀ ਟੈਕਸ ਵੱਧ ਨਾ ਦੇਣਾ ਪਵੇ, ਅਸੀਂ $600 ਮਿਲੀਅਨ ਦੀਆਂ ਸੇਵਾਵਾਂ ਵਿਚ ਘਾਟਾ ਕਰ ਦਾਂਗੇ। ਪਰ ਉਹ $600 ਮਿਲੀਅਨ ਤੁਸੀਂ ਤਾਂ ਬਚਾ ਕੇ ਕਹਿ ਦੋਗੇ, ਉਹ ਜਿਹੜਾ ਸਾਡੇ ਘਰਾਂ ਦੇ ਬਾਹਰ ਜਾ ਕੇ ਡਿੱਗੂਗਾ ਉਹਨੂੰ ਚੱਕਣ ਲਈ ਕਈਆਂ ਨੂੰ ਹੋ ਸਕਦਾ ਨਵੀਆਂ ਮਸ਼ੀਨਾਂ ਹੀ ਲੈਣੀਆਂ ਪੈ ਜਾਣ। $600 ਮਿਲੀਅਨ ਜੇ ਵੰਡਾ ਕੇ ਲੋਕਾਂ ਦੇ ਉੱਤੇ ਆਊਗਾ, ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਲਾਨਾ 320 ਦਾ ਫਰਕ ਪੈਂਦਾ ਜੇ 1.8 ਬਿਲੀਅਨ ਇਕੱਠਾ ਕਰਦੇ ਆ, ਤੇ ਜੇ ਉਹਦੇ ਵਿਚੋਂ $60 ਮਿਲੀਅਨ ਘਟਾ ਦਿੰਦੇ ਹੋ ਸਕਦਾ $70-80 ਤੁਹਾਡੇ ਘੱਟ ਘਰਾਂ ਦੇ ਵਿਚ ਆਉਣ। $70-80 ਦਾ ਤਾਂ ਉਹ ਸ਼ਬਲ ਹੀ ਆ ਜਾਣਾ ਤੇ ਨਾਲ ਜਿਹੜੇ ਬੱਚਿਆਂ ਨੂੰ ਕਈ ਵਾਰ ਇਨਸੈਂਟਿਵ ਦੇ ਦਿੰਦੇ ਅਸੀਂ ਵੀ ਚੱਲ ਬੇਟਾ ਤੈਨੂੰ ਇਨਕਰੇਜ ਕਰਦੇ ਆ ਤੈਨੂੰ ਪਾਕਟ ਮਨੀ ਮਿਲ ਜੂਗੀ, ਤੁਸੀਂ ਵੀ ਤਾਂ ਬਰਫ਼ ਚੁਕਾਉਣੀ ਹੋਈ ਹੈ ਨਾ ਆਪਣੇ ਘਰਾਂ ਚ, ਚਾਹੇ ਆਪਾਂ ਆਪਣੇ ਬੱਚਿਆਂ ਨੂੰ ਲੇਬਰ ਸਿਖਾਉਂਦੇ ਆ ਮਿਹਨਤ ਸਿਖਾਉਂਦੇ ਆ, ਕਿਸੇ ਨਾ ਕਿਸੇ ਤਰ੍ਹਾਂ ਉਹਦਾ ਪੈਸਾ ਦੇਣਾ ਹੀ ਪੈਣਾ। ਉਹ ਹਰ ਇੰਡੀਵਿਜੁਅਲ ਘਰ ਨੇ ਦੇਣਾ ਤਾਂ ਦੇ ਦੋ, ਜੇ ਇਕੱਠੇ ਹੋ ਕੇ ਦਊਗੇ ਅਸੀਂ ਖਾ ਜਾਂਗੇ। ਸਵਾਲ ਇਹ ਆ ਕਿ ਸਾਰੇ ਲੋਕਾਂ ਨੇ ਸੋਚਿਆ ਵੀ ਯਾਰ $40-40 ਤਾਂ ਕਿਉਂ ਦੇਣੇ ਪੂਰੇ ਮਹੱਲੇ ਚੋਂ, ਕਿਉਂ ਨਾ ਆਪਾਂ ਇੱਕ ਇਕੱਠੀ ਮਸ਼ੀਨ ਲਿਆਈਏ। ਉਹ ਮਸ਼ੀਨ ਜਿਵੇਂ ਮੰਨ ਲਿਆ $40-40 100 ਮਹੱਲੇ ਦੇ ਵਿਚ ਘਰ ਹੈ ਤੇ ਉਹ ਬਣ ਗਿਆ $4,000, ਜਦੋਂ $4,000 ਦਊਂਗੇ ਇਕੱਠਾ ਕਰਕੇ ਇਹਨਾਂ ਨੂੰ, ਇਹਨਾਂ ਦੇ ਵਿਚੋਂ 3,000 ਖਾ ਜਾਣਾ। ਇਸ ਸਮੱਸਿਆ ਦੇ ਉੱਤੇ ਕੋਈ ਗੱਲ ਨਹੀਂ ਕਰਦਾ। ਸਾਰੇ ਸ਼ਹਿਰ ਦੇ ਖਰਚੇ ਇੰਡੀਵਿਜੁਅਲ ਦੇ ਨਾਲੋਂ ਕੁਲੈਕਟਿਵ ਰੂਪ ਦੇ ਵਿਚ ਘੱਟ ਹੁੰਦੇ ਨੇ। ਇੱਕ ਵੱਡੀ ਮਸ਼ੀਨ ਨੇ ਆਉਣਾ, ਵੱਡੀ ਮਸ਼ੀਨ ਨੇ ਇੱਕ ਗੇੜੇ ਦੇ ਵਿਚ ਬਰਫ਼ ਚੱਕਣੀ ਹੈ, ਦੂਜੇ ਨਾਲ ਦੇ ਟਰੱਕ ਚ ਸਿੱਟ ਦੇਣੀ ਹੈ ਤੇ ਉਹ ਛੇਤੀ ਵੱਡੇ ਪੱਧਰ ਤੇ ਕੰਮ ਨਿਬੇੜੂਗੀ, ਜਦਕਿ ਅਸੀਂ ਘਰ ਦੇ ਵਿਚ ਕੱਲੇ ਕੱਲੇ ਨੇ ਚੱਕ ਕੇ ਮਸਲ ਦੇ ਨਾਲ ਹਟਾਉਣੀ ਹੈ। ਉਹ ਚ ਬੈਕ ਪੇਨ ਵੀ ਹੋ ਸਕਦੀ, ਇੰਜਰੀਜ਼ ਵੀ ਹੋਣਗੀਆਂ, ਚਲੋ ਕੋਈ ਨੀ ਇੱਥੇ ਤੱਕ ਵੀ ਨੀ ਮੈਂ ਜਾਂਦਾ। ਪਰ ਜੇ ਅਸੀਂ ਉਹਨਾਂ ਨੂੰ ਸਾਂਝੇ ਰੂਪ ਚ ਪੈਸਾ ਦੇ ਦਿੰਦੇ ਹਾਂ ਕਿ ਲੈ ਭਾਈ ਯਾਰ ਜੇ ਆਪਾਂ ਮਿਲ ਜੁਲ ਕੇ ਕੰਮ ਕਰੀਏ ਤੇ ਖਰਚਾ ਘੱਟ ਜੂਗਾ, ਉਹ ਖਾ ਜਾਂਦੇ ਆ ਵਿਚੋਂ, ਉਥੋਂ ਇਹ ਖਾ ਜਾਣਗੇ ਚੱਕ ਕੇ, ਫਿਰ ਉਹਦਾ ਠੇਕਾ ਦੇਣਗੇ, ਫਿਰ ਸਿੰਗਲ ਕੰਟਰੈਕਟ ਸੋਲ ਕੰਟਰੈਕਟ ਦੇਣਗੇ ਕਿਸੇ ਆਪਣੇ ਯਾਰ ਦੋਸਤ ਨੂੰ, ਫਿਰ ਉਹਦੀ ਇਲੈਕਸ਼ਨ ਫੰਡਿੰਗ ਨਾਲ ਫਿਰ ਜਿੱਤ ਕੇ ਆਉਣਗੇ। ਸਮੱਸਿਆ ਇਹ ਹੈ ਸਮਝਣ ਵਾਲੀ। ਆ ਜਿਹੜੀ ਡੈਫੀਸਿਟ ਤੇ ਬੁੱਧਵਾਰ ਨੂੰ ਬਹਿਸ ਹੋਣੀ, ਇਹ ਟਾਈਮ ਵੇਸਟ ਹੈ, ਕੁਛ ਨਹੀਂ ਨਿਕਲਿਆ ਇਹਦੇ ਵਿਚੋਂ। ਯੂ ਵਿਲ ਐਂਡ ਅਪ ਪੇਇੰਗ ਐਂਡ ਦੇ ਵਿਲ ਐਂਡ ਅਪ ਡਿਬੇਟਿੰਗ ਬਿਕੋਜ਼ ਦੇ ਆਰ ਪੇਡ ਟੂ ਡੂ ਦਾ ਡਿਬੇਟਸ। ਇਫ ਦੇ ਡੋਂਟ ਡੂ ਦਾ ਡਿਬੇਟ ਦੈਨ ਯੂ ਵਿਲ ਐਸਕ ਦੈਮ ਲਾਈਕ ਵਟ ਕਾਇੰਡ ਆਫ ਜੋਬਸ ਯੂ ਆਰ ਡੂਇੰਗ, ਨਥਿੰਗ। ਉਹਨਾਂ ਦਾ ਕੰਮ ਹੀ ਡਿਬੇਟ ਕਰਨਾ, ਉਹ ਡਿਬੇਟ ਸਾਰਥਕ ਹੁੰਦੀ ਹੋ ਨਹੀਂ, ਕਿਉਂਕਿ ਆਏ ਹੀ ਇਹ ਹੈ ਵੀ ਮੈਂ ਵਿਰੋਧ ਕਰੂੰ ਤੇ ਰਹਿ ਰਿਹਾ, ਬਾਅਦ ਚ ਆਪਾਂ ਕਾਫੀ ਪੀਣ ਚੱਲਾਂਗੇ ਇਕੱਠੇ। ਵੀਕਐਂਡ ਤੇ ਕੀ ਕਰਦਾ ਯਾਰ, ਪਤਾ ਨਹੀਂ ਯਾਰ, ਦੇਖ ਲੈਂਦੇ ਚੱਲ ਚੱਲੀਏ ਕਿਤੇ ਯਾਰ, ਚੱਲ ਪੈਂਦੇ ਆ ਪਹਿਲਾਂ ਅੰਦਰ ਆ ਕੇ ਤਾਂ ਲੜ ਲਈਏ 10 ਮਿੰਟ। ਚੰਗਾ ਯਾਰ ਤੂੰ ਅੱਜ ਵੱਧ ਬੋਲਿਆ, ਅੱਜ ਖਬਰ, ਅੱਜ ਫੋਟੋ ਲਵਾਵਾਂਗੇ ਯਾਰ ਆਪਾਂ CBC ਚ, ਅੱਜ ਮੈਂ ਤੇਰੇ ਤੇ ਲਾ ਦੂੰਗਾ ਥੋੜਾ ਜਿਹਾ ਤਾਂ, ਕੋਈ ਗੱਲ ਨੀ। ਆਹ ਡਿਬੇਟਾਂ ਨੇ ਹੋਰ ਕੀ, ਇਧਰੋਂ ਪਾਰਟੀ ਬਦਲ ਕੇ ਉਧਰ ਚਲਾ ਜਾਣਾ, ਉਧਰੋਂ ਬਦਲ ਕੇ ਉਧਰ ਚਲਾ ਜਾਣਾ, ਵੱਡੀ ਕਿਤੇ ਕਮਿਟਮੈਂਟ ਹੈ ਕਿਸੇ ਪਾਸੇ? ਸੋ ਚਲੋ ਕੋਈ ਨੀ, ਬੁੱਧਵਾਰ ਦੀ ਵੈਸੇ ਮਨੋਰੰਜਕ ਹੁੰਦੀ ਹੈ ਡਿਬੇਟ, ਉਹ ਦੇਖ ਲਿਓ। ਪੁਲਿਸ ਦੀ ਫੰਡਿੰਗ ਦਾ ਵੀ ਰੌਲਾ ਆ, $20 ਮਿਲੀਅਨ ਦੀ ਰਿਕੁਐਸਟ ਇਹਨਾਂ ਨੇ ਪਾਈ ਹੋਈ ਹੈ ਇਨਕਰੀਜ਼ ਕੀਤੇ ਜਾਣ ਦੀ। ਪੁਲਿਸ ਦਾ ਜਿਹੜਾ ਨੈੱਟ ਬਜਟ ਹੈ ਉਹ 1.2 ਬਿਲੀਅਨ ਦਾ, ਤੇ ਇਹਨਾਂ ਨੇ ਹੁਣ $20 ਮਿਲੀਅਨ ਮੰਗਿਆ ਸੀਗਾ ਤੇ ਉਹ ਕਹਿੰਦੇ 7.4 ਮਿਲੀਅਨ ਦੇਵਾਂਗੇ, ਤਾਂ 7.5 ਦੇ ਕਰੀਬ ਦੇਵਾਂਗੇ। ਤੇ ਹੁਣ ਜਿਹੜਾ ਇਹਦੇ ਵਿਚ ਡੈਫੀਸਿਟ ਰਹਿ ਜਾਂਦਾ ਉਹਦੇ ਨਾਲ ਕੀ ਕੁਛ ਹੋ ਸਕਦਾ? ਪਰ ਪਿਛਲੇ ਸਮੇਂ ਦੌਰਾਨ ਕੁਝ ਚੈਰੀਟੇਬਲ ਤੇ ਦੂਜੀਆਂ ਸੰਸਥਾਵਾਂ ਨੇ ਇਹ ਵੀ ਆਖਿਆ ਸੀਗਾ ਕਿ ਭਾਈ ਤੁਸੀਂ ਪੁਲਿਸ ਤਕੜੀ ਕਰੀ ਜਾਂਦੇ ਹੋ, ਥੋੜੀ ਜਿਹੀ ਪਬਲਿਕ ਨੂੰ ਵੀ ਕੁਛ ਨੌਕਰੀਆਂ ਕਰਨ ਜੋਗੇ ਛੱਡੋ। ਜਿੰਨੀ ਪੱਧਰ ਦੇ ਬੱਚੇ ਬੇਰੁਜ਼ਗਾਰ ਹੋ ਰਹੇ ਆ ਤੇ ਜਿੱਡੇ ਜਿੱਡੇ ਉਨ੍ਹਾਂ ਕੋਲ ਸੁਪਨੇ ਆ, ਇਸ ਹਿਸਾਬ ਨਾਲ ਉਹ ਫਿਰ ਲੁੱਟ ਖਸੋਦ ਦੀ ਵਾਰਦਾਤਾਂ ਵਧੀਆ ਪਈਆਂ ਨੇ। ਔਰ ਪੁਲਿਸ ਕੋਲ ਤਾਂ ਵੈਸੇ ਟਾਈਮ ਹੈ ਨੀਗਾ ਕੱਲੀ ਕੱਲੀ ਕਾਰ ਮਗਰ, ਪੁਲਿਸ ਮੁਲਾਜ਼ਮ ਤੁਹਾਡਾ ਜੇ ਭੇਜ ਵੀ ਦਈਏ, ਉਹ ਕੰਟੇਨਰ ਦੇ ਕੋਲ ਹੀ ਖੜਾ ਸੀ ਜਦੋਂ ਉਸ ਕੰਟੇਨਰ ਤੋਂ ਕਾਰ ਚੱਕ ਕੇ ਦੂਜੇ ਰੇਲਵੇ ਤੇ ਧਰ ਕੇ ਤੇ ਉਹ ਕਹਿੰਦਾ ਪਾਰ ਵੱਜੀ। ਪੁਲਿਸ ਕੋਲ ਜੇ ਪਹੁੰਚ ਵੀ ਜਾਵੇ ਮੌਕੇ ਤੇ, ਤੇਲ ਪਵਾਤਾ ਸੀ ਗੱਡੀ ਚ ਲੋਕਾਂ ਨੇ, ਮੁਲਾਜ਼ਮ ਭੇਜਤਾ ਸੀਗਾ ਪਰ ਉਹ ਗੱਡੀ ਨੀ ਲਹਾ ਸਕਿਆ ਸੀ ਕੰਟੇਨਰ ਤੋਂ, ਕਹਿੰਦਾ ਜੀ ਉਦੋਂ ਕਾਨੂੰਨ ਹੀ ਨਹੀਂ ਕਿਸੇ ਹਿਸਾਬ ਨਾਲ ਸੈੱਟ ਬੈਠਿਆ ਤੇ ਮੈਨੂੰ ਚਾਹੀਦੀ ਵੀ ਨਹੀਂ। ਕਈ ਵਾਰ ਆ ਕੇ ਪੁੱਛਦੇ ਆ ਵੀ ਹਾਂ ਭਾਈ ਰਮਨਜੀਤ ਤੇਰੀ ਲੁੱਟ ਹੋਈ, ਮੈਂ ਕਿਹਾ ਜੀ ਹਾਂ, ਉਹਨੇ ਦੂਰੇ ਡਰਾਤਾ, ਸੱਟ ਸੁੱਟ ਤਾਂ ਨੀ ਮਾਰੀ, ਮੈਂ ਕਿਹਾ ਨਹੀਂ ਜੀ ਜੇ ਸੱਟ ਮਾਰਦੇ ਤੇ ਖਬਰੇ ਤੁਸੀਂ ਆਈ ਜਾਂਦੇ, ਹੁਣ ਅਗਲੇ ਨੂੰ ਕਹਿ ਦਿਆ ਕਰੋ ਕਿ ਸਿਰ ਪਾੜ ਮੇਰਾ ਬਟੂਆ ਨਾ ਕੱਲਾ ਲੈ ਜੀ ਚੱਕ ਕੇ, ਨਹੀਂ ਪੁਲਿਸ ਨੇ ਆਉਣਾ ਵੀ ਨਹੀਂ। ਮਤਲਬ ਅਗਲੇ ਨੂੰ ਕਹੋ ਵੀ ਜਾਣ ਲੱਗਿਆ ਯਾਰ ਮੈਨੂੰ ਇੰਜਰਡ ਤਾਂ ਕਰ ਜਾ, 911 ਵਾਲੇ ਆ ਕੇ ਪੁੱਛ ਤਾਂ ਲੈਣਗੇ, ਵੀ ਨਹੀਂ ਕਹਿਣਗੇ 4 ਘੰਟੇ ਵੇਟ ਕਰੀ ਚੱਲ। ਹੁਣ ਜਦੋਂ ਕੋਈ ਘਰ ਗੱਡੀ ਚੋਰੀ ਕਰਨ ਆਉਂਦਾ ਉਹਨੂੰ ਆਖਿਆ ਕਰੋ ਕਿ ਯਾਰ ਜਾਂਦਾ ਯਾਰ ਸੱਟ ਹੀ ਮਾਰ ਜਾ ਯਾਰ ਮੇਰੇ, ਮੈਂ ਕਹਿ ਦੂੰਗਾ ਹੈਵ ਯੂ ਬੀਨ ਇੰਜਰਡ, ਆਰ ਯੂ ਹਰਟ, ਹਾਰਟ 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 ਮਾਰਿਆ ਯਾਰ, ਕੀ ਮਜ਼ਾਕ ਬਣਾ ਰੱਖਿਆ ਲੋਕਾਂ ਦਾ ਤੁਸੀਂ ਹੈ। ਚਲੋ ਕੋਈ ਨੀ, ਇੱਕ ਛੋਟੀ ਜਿਹੀ ਤਨਿਕ ਵਾ ਬ੍ਰੇਕ ਲੈ ਲੈ ਭਈਆ, ਲੈ ਲੈਤੇ ਹਾਂ ਚਲੋ। ਇਹਦੇ ਨਾਲ ਇੱਕ ਹੋਰ ਖਬਰ ਜਿਹੜੀ ਕਈ ਦਿਨਾਂ ਤੋਂ ਚੱਲੀ ਜਾਂਦੀ ਹੈ, ਔਰ ਇਹਦਾ ਜਦੋਂ ਰਾਗ ਲਾਪਿਆ ਜਾ ਰਿਹਾ ਹੁੰਦਾ ਨਾ ਤਾਂ ਮਤਲਬ ਕੋਈ ਵੱਡੇ ਕੰਮ ਕਰਨਗੇ ਹੁਣ ਸਟੂਡੈਂਟ ਦੇ ਆਧਾਰ ਤੇ ਬਣਾ ਕੇ। ਇੰਟਰਨੈਸ਼ਨਲ ਸਟੂਡੈਂਟਸ ਦੀਆਂ ਖਬਰਾਂ ਕਈ ਪਾਸਿਓਂ ਆ ਰਹੀਆਂ ਨੇ ਪਰ ਇੱਕ ਪਾਸਿਓਂ ਕਦੇ ਨਹੀਂ ਆਉਣੀ ਵੀ ਇਹ ਪ੍ਰੋਬਲਮ ਦਾ ਅਸਲ ਜੜ ਕੀ ਹੈ, ਉੱਤੋਂ ਉੱਤੋਂ ਆ ਰਹੀ ਹੈ। ਹੁਣ ਕਹਿੰਦੇ ਆ ਜੀ ਕਈ ਪੀਲ ਰੀਜਨ ਦੀਆਂ ਚੈਰਿਟੀਜ਼ ਨੇ ਵੀ ਸਰਕਾਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਪੱਧਰ ਦੇ ਉੱਤੇ ਕਦਮ ਉਠਾਓ, ਇਹ ਸਮੱਸਿਆ ਵੱਧ ਰਹੀ ਹੈ। ਹੁਣ ਖਾਲਸਾ ਏਡ ਸੋਸਾਇਟੀ ਨੇ ਵੀ ਇਹ ਖਬਰ ਲਵਾਈ ਹੈ, ਜਿੰਦੀ ਸਿੰਘ ਹੋਰਾਂ ਨਾਲ ਗੱਲਬਾਤ ਹੋਈ ਸੀ ਬੀਸੀ ਦੀ। ਖਾਲਸਾ ਏਡ ਅੰਤਰਰਾਸ਼ਟਰੀ ਪੱਧਰ ਤੇ ਰਵੀ ਖਾਲਸਾ ਜੀ ਚਲਾਉਂਦੇ ਨੇ ਤੇ ਚੈਰਿਟੀਜ਼ ਲਾਉਣੀਆਂ, ਲੰਗਰ ਲਾਉਣੇ, ਲੋੜਵੰਦ ਲੋਕ, ਕਿਸੇ ਕ੍ਰਾਈਸਿਸ ਚ ਫਸੇ ਲੋਕ, ਜੰਗਾਂ ਚ ਫਸੇ ਲੋਕ, ਉਥੇ ਵੀ ਖਾਲਸਾ ਏਡ ਦੇ ਨੁਮਾਇੰਦੇ ਪਹੁੰਚਦੇ ਨੇ। ਹੁਣ ਇਹ ਸੰਸਥਾ ਕਹਿੰਦੇ ਵੀ ਅੱਗੇ ਸਾਡੇ ਕੋਲ ਅੰਤਰਰਾਸ਼ਟਰੀ ਸਟੂਡੈਂਟ ਹਫ਼ਤੇ ਚ 5 ਕੁ ਆਉਂਦੇ ਹੁੰਦੇ ਸੀਗੇ ਰੋਟੀ ਪਾਣੀ ਦੇ ਲਈ ਜਾਂ ਕਿਸੇ ਹੋਰ ਤਰ੍ਹਾਂ ਦੇ ਆਸਰੇ ਲਈ, ਸਹਾਇਤਾ ਲਈ। ਹੁਣ ਇੱਕ ਦਿਨ ਚ 5 ਆਉਣ ਲੱਗ ਗਏ, ਜੇ ਹਫ਼ਤੇ ਚ 5 ਆਉਂਦੇ ਸੀ ਤੇ ਇੱਕ ਦਿਨ ਚ 5 ਆਉਣ ਲੱਗ ਗਏ, 5 × 25 ਤਾਂ ਭਾਈ ਬਾਹਲੀ ਜ਼ਿਆਦਾ ਗਿਣਤੀ ਵੱਧ ਗਈ। ਹੁਣ ਇਹਨਾਂ ਨੇ ਆਖਿਆ ਕਿ ਬਈ ਇਸ ਸਿਸਟਮ ਨੂੰ ਠੀਕ ਕੀਤੇ ਜਾਣ ਸਬੰਧੀ ਸਰਕਾਰ ਹੀ, ਫੈਡਰਲ ਸਰਕਾਰਾਂ, ਪ੍ਰੋਵਿੰਸ਼ਲ ਸਰਕਾਰਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤੇ ਉਹਨੂੰ ਆ ਕੇ ਠੀਕ ਕਰਨ, ਨਹੀਂ ਤਾਂ ਫਿਰ ਇੱਦਾਂ ਦੀਆਂ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਨੇ ਉਨ੍ਹਾਂ ਨੂੰ ਜਾਂ ਤਾਂ ਹੋਰ ਕੁਛ ਦੇਣ। ਹੁਣ ਕਹਿੰਦੇ ਆ ਵੀ ਇਹਨਾਂ ਦੇ ਕੋਲ ਹੁਣ ਤੱਕ 8200 ਸਟੂਡੈਂਟਸ ਜਿਹਨੂੰ ਖਾਣ, ਕੱਪੜੇ, ਰਹਿਣ ਦੀਆਂ ਸਮੱਸਿਆਵਾਂ ਆਈਆਂ ਪੂਰੇ ਕੈਨੇਡਾ ਭਰ ਵਿਚ, ਉਹ ਇਨ੍ਹਾਂ ਦੇ ਸੰਪਰਕ ਚ ਤੇ ਕਹਿੰਦੇ ਅਸੀਂ 8200 ਸਟੂਡੈਂਟਸ ਦੀ ਸੇਵਾ ਕਰ ਰਹੇ ਹਾਂ। ਹੁਣ ਇੱਥੇ ਕੋਈ ਇਹ ਨਹੀਂ ਕਹਿ ਰਿਹਾ ਵੀ ਇਹ ਲੁੱਟ ਹੋ ਰਹੀ ਹੈ ਨਾ ਬੱਚਿਆਂ ਦੀ, 8200 ਲੁੱਟਿਆ ਹੋਇਆ ਸਟੂਡੈਂਟ ਖਾਲਸਾ ਏਡ ਨੇ ਟ੍ਰੀਟ ਕੀਤਾ। ਚਲੋ ਪੂਰਾ 8200 ਨਹੀਂ ਹੋਣਾ, ਉਨ੍ਹਾਂ ਚ ਖਰਾਬ ਵੀ ਹੋਣਗੇ ਆਪਾਂ ਪਤਾ ਹੀ, ਆਪਾਂ ਬਹਿਸ ਕਰਨ ਲੱਗਿਆਂ ਕਰ ਲੈਂਦੇ ਹਾਂ, ਪਰ ਉਨ੍ਹਾਂ ਵਿਚ 100 ਮਗਰ ਇੱਕ ਵੀ ਕਹਿੰਦੇ ਹੁੰਦੇ 100 ਅਪਰਾਧੀ ਛੁੱਟ ਜੇ, ਇੱਕ ਨਿਰਦੋਸ਼ ਨੂੰ ਸਜ਼ਾ ਨਾ ਮਿਲੇ। ਜੇ ਇਹਦੇ ਵਿਚੋਂ 8200 ਨੂੰ ਭਾਗ ਕਰ ਦਈਏ ਕਿ 100 ਇਨ੍ਹਾਂ ਦੇ ਵਿਚ 100 ਗੁਣਾ ਬੱਚੇ ਖਰਾਬ ਹੀ ਹੋਣਗੇ, 100ਵਾਂ ਹਿੱਸਾ ਹੋਊਗਾ, ਤਾਂ 82 ਬੱਚੇ ਤਾਂ ਬਣਦੇ ਹੀ ਨੇ ਪੂਰੇ ਕੈਨੇਡਾ ਵਿਚ, 82 ਨਿਰਦੋਸ਼ ਤਾਂ ਹੋਣਗੇ ਇੰਟਰਨੈਸ਼ਨਲ ਸਟੂਡੈਂਟਸ। ਹੁਣ ਜਦੋਂ ਤੁਸੀਂ ਹਵਾਲਾ ਇਹ ਦਓਗੇ ਨਾ ਵੀ ਇਨਮੇ ਵੋ ਵੀ ਹੋਤੇ ਹੈ, ਉਦੋਂ ਕੰਮ ਖਰਾਬ ਹੁੰਦਾ। ਵੋ ਵੀ ਕੇ ਲਈ ਤਾਂ ਪੁਲਿਸ ਇੰਟੈਲੀਜੈਂਸ ਤੇ IB ਪਤਾ ਨਹੀਂ ਕਿੰਨੀਆਂ ਏਜੰਸੀਆਂ ਕੰਮ ਕਰਦੀਆਂ, ਪਰ ਉਹ ਫੜਦੀਆਂ ਨਹੀਂ ਹੈਗੀਆਂ। ਫਿਰ ਉਨ੍ਹਾਂ ਨੂੰ ਅੱਖਾਂ ਦੇ ਸਾਹਮਣੇ ਹੁੰਦਾ ਸਿਸਟੈਮਿਕ ਇਹ ਜਿਹੜਾ ਸੰਗਠਿਤ ਅਪਰਾਧ ਚੱਲ ਰਿਹਾ ਐਜੂਕੇਸ਼ਨ ਦੇ ਨਾਂ ਤੇ, ਮਾਫੀਆ ਉਹ ਨਹੀਂ ਉਨ੍ਹਾਂ ਨੂੰ ਵੇਖਦਾ। ਹੁਣ ਇਹ ਲੁੱਟੇ ਪੁੱਟੇ ਜਾਂਦੇ ਸਟੂਡੈਂਟ, ਮਹਿੰਗਾਈ, ਜਿਹੜੇ ਕੰਮ ਦੇ ਘੰਟੇ ਘੱਟ ਆ, ਜਿਹੜੇ ਨੌਕਰੀਆਂ ਨਹੀਂ ਕਰ ਸਕਦੇ, ਔਰ ਜਿਹੜੇ ਇਮੀਗ੍ਰੇਸ਼ਨ ਏਜੰਟਾਂ ਦੇ ਝੂਠੇ ਵਾਅਦਿਆਂ ਨਾਲ ਪਹੁੰਚਦੇ ਆ, ਔਰ ਜਿਹੜੇ ਪ੍ਰੋਗਰਾਮ ਤੁਸੀਂ ਇੱਥੇ ਰਨ ਕਰਨ ਦਿੰਦੇ ਹੋ, ਜਿਹੜੇ ਦੇਸ਼ ਦੀ ਇਕਾਨਮੀ ਚ ਕੋਈ ਹਿੱਸਾ ਨਹੀਂ ਪਾਉਂਦੇ, ਘੱਟੋ ਘੱਟ ਉਹ ਤੁਹਾਡੇ ਬੱਚੇ ਪੜ੍ਹ ਲੈਣ ਉਹ ਪ੍ਰੋਗਰਾਮ, ਉਹ ਪ੍ਰੋਗਰਾਮ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਉਂ ਪੜ੍ਹਾਉਂਦੇ ਹੋ ਜਿਹੜੇ ਕਿੱਤਿਆਂ ਦੀ ਤੁਹਾਨੂੰ ਲੋੜ ਹੀ ਨਹੀਂ? ਉਹਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਕੋਈ ਦਾਖਲਾ ਲੈ ਰਿਹਾ, ਤੇ ਘੱਟੋ ਘੱਟ ਫਿਰ PR ਨਾਲ ਨਾ ਜੁੜੇ ਉਹਨੂੰ ਲਿਖਿਆ ਜਾਵੇ ਕਿ ਇਸ ਪੜ੍ਹਾਈ ਦੇ ਨਾਲ ਤੁਹਾਨੂੰ ਕੈਨੇਡਾ ਵਿੱਚ ਕੋਈ ਜੌਬ ਤੇ PR ਨਹੀਂ ਮਿਲੇਗੀ ਕਿਉਂਕਿ ਕੈਨੇਡਾ ਨੂੰ ਜਿਹੜੀ ਵਰਕ ਸਕਿੱਲ ਚਾਹੀਦੀ ਹੈ ਦੈਟ ਇਜ਼ ਡਿਫਰੈਂਟ ਤੁਹਾਡੇ ਦੇਸ਼ ਵਿੱਚ ਸਾਡੀ ਉੱਚ ਵਿਦਿਆ ਦੀ ਯੋਗਤਾ ਦੀ ਲੋੜ ਹੋ ਸਕਦੀ ਹੈ ਨੈਨੀ ਦੇ ਕੋਰਸ ਦੀ ਤੁਸੀਂ ਇਹ ਜਾ ਕੇ ਭਾਰਤ 'ਚ ਨੈਨੀ ਦੀਆਂ ਸੇਵਾਵਾਂ ਦਿਓ ਸਿਖਾ ਅਸੀਂ ਦਿੰਦੇ ਹਾਂ ਕਿ ਡਾਇਪਰ ਕਿਵੇਂ ਬਦਲੀਦੇ ਆ ਲਿਖੋ ਨਾਲ ਹਾਂ ਹੁਣ ਉਹ ਚੋਰ ਮੋਰੀਆਂ ਰੱਖੀਆਂ ਨੇ ਕਿਉਂਕਿ ਉਹੀ ਤਾਂ ਯਾਰ ਦੋਸਤ ਨੇ ਉਹਨਾਂ ਨੇ ਫੰਡਿੰਗ ਕਰਨੀ ਹੈ ਸਾਰਾ ਕੁਛ ਸਿਸਟਮ ਇੰਟਰਨਲੀ ਵਰਕ ਹੀ ਇੱਦਾਂ ਕਰ ਰਿਹਾ ਔਰ ਕਿਹੜਾ ਔਖਾ ਬਹੁਤ ਹੈ ਵੀ ਕਹੇ ਕੌਣ ਹੁਣ 5 ਲੱਖ ਦੇ ਕਰੀਬ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਇੱਦਾਂ ਦੇ ਅੰਤਰਰਾਸ਼ਟਰੀ ਸਟੂਡੈਂਟਸ ਰਹਿੰਦੇ ਕਰਦੇ ਆ ਤੇ ਜਿੰਦੀ ਸਿੰਘ ਹੋਰੀ ਕਹਿੰਦੇ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਆਰ ਮੇਕਿੰਗ ਬਿਲੀਅਨਸ ਆਊਟ ਆਫ ਦਿਸ ਸਿਚੁਏਸ਼ਨ ਠੀਕ ਹੈ ਜੀ ਦੇਅਰ ਐਬਸੋਲੂਟਲੀ ਨੋ ਰੈਪ ਅਰਾਊਂਡ ਸਰਵਿਸਿਸ ਫਾਰ ਦੀਜ ਸਟੂਡੈਂਟਸ ਹੂ ਆਰ ਲੈਫਟ ਟੂ ਫੈਂਡ ਫਾਰ ਦੈਮਸੈਲਵਸ ਉਹਨਾਂ ਨੂੰ ਉਹਨਾਂ ਦੇ ਹਾਲ ਹੀ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਵਾਸਤੇ ਕੋਈ ਰੈਪ ਅਰਾਊਂਡ ਸਰਵਿਸਿਸ ਹੈ ਨਹੀਂ ਗੀਆਂ ਤੇ ਬਾਕੀ ਕੋਰਸਿਸ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਇੱਦਾਂ ਦੀਆਂ ਹੋ ਰਹੀਆਂ ਨੇ ਹੁਣ ਇੱਕ ਗੱਲ ਹੋਰ ਹੈ ਬਾਬਰ ਬਾਣੀ ਵੀ ਹੋਈ ਸੀ ਨਾ ਬਾਬਰ ਬਾਣੀ ਵੀ ਲਿਖੀ ਸੀ ਖੁਰਾਸਾਨ ਖਮਸਾਨ ਕੀਆ ਹਿੰਦੁਸਤਾਨ ਡਰਾਇਆ ਹਿੰਦੁਸਤਾਨ ਡਰਾਇਆ ਬਾਬਾ ਨਾਨਕ ਨੇ ਉਦੋਂ ਬਾਬਰ ਵੀ ਵੰਗਾ ਰਿਹਾ ਸੀ ਪਰ ਇੱਥੇ ਕੋਈ ਬਾਬਰ ਨੂੰ ਨਹੀਂ ਵੰਗਾ ਰਿਹਾ ਇਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਡਰ ਲੱਗਦਾ ਇਹਨਾਂ ਚੋਂ ਕਿਸੇ ਨੂੰ ਵੀ ਜੋ ਐਕਚੁਅਲ ਪਲੇਅਰਸ ਨੇ ਨੋਬਡੀ ਇਜ਼ ਆਈਡੈਂਟੀਫਾਈਂਗ ਐਂਡ ਕਾਲਿੰਗ ਦੈਮ ਆਊਟ ਪਰਾਂ ਪਰਾਂ ਦੀ ਗੱਲ ਕਰਦੇ ਆ ਕਿਸੇ ਵੀ ਸੁਸਾਇਟੀ ਵਿੱਚ ਤੁਸੀਂ ਲੁਟੇਰੇ ਦੇ ਪੀੜਤਾਂ ਨੂੰ ਰਾਹਤ ਦੇ ਕੇ ਨਹੀਂ ਬਚਾ ਸਕਦੇ ਤੁਹਾਨੂੰ ਲੁਟੇਰੇ ਹਮਲਾਵਰ ਨੂੰ ਰੋਕਣਾ ਵੀ ਪੈਂਦਾ ਹੈ ਹੁਣ ਘੋੜੇ ਚੜ ਕੇ ਕੋਈ ਬੰਦਾ ਆਇਆ ਅੱਧਾ ਪਿੰਡ ਵੱਢ ਜਾਂਦਾ ਹੋ ਤੁਸੀਂ ਕਹੋ ਮੈਂ ਤਾਂ ਪੱਟੀਆਂ ਕਰਨ ਵਾਲਾ ਮੈਂ ਤਾਂ ਜੀ ਉਹ ਪਿੰਡ ਦੇ ਵਿੱਚ ਇੰਨੀਆਂ ਵਿਧਵਾ ਹੋ ਗਏ ਇੰਨੇ ਬੱਚੇ ਰਹਿ ਗਏ ਆਟਾ ਲੂਣ ਵੰਡ ਦਾਂਗੇ ਤੁਹਾਨੂੰ ਲੁੱਟ ਵਾਲੇ ਦਾ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਜਿੰਨੀ ਉਹ ਲੁੱਟ ਕਰਕੇ ਜਾਊਗਾ ਓਨੀ ਤੁਸੀਂ ਸੇਵਾ ਨਹੀਂ ਕਰ ਸਕਦੇ ਜਿੰਨੇ ਕਿਸੇ ਮੁਲਕ ਚ ਬੰਬ ਡਿੱਗਦੇ ਆ ਉਨੇ ਚੈਰਿਟੀਆਂ ਦੇ ਨਾਲ ਲੋਕਾਂ ਦੇ ਪੱਟੀਆਂ ਨਹੀਂ ਹੋ ਸਕਦੀਆਂ ਬੰਬ ਤਾਂ ਅੰਨੇਵਾਹ ਡਿੱਗਣਾ ਕਿਸੇ ਬਿਲਡਿੰਗ ਤੇ ਮਾਰਿਆ ਉੱਥੇ 1000 ਬੰਦਾ ਆ ਗਿਆ 200 ਨੂੰ ਤੁਸੀਂ ਤੇ 20-25 ਨੂੰ ਆਟਾ ਦਿਆ ਦੇ ਵੀ ਆਏ 4 ਦੇ ਪੱਟੀਆਂ ਕਰਕੇ ਆਪਣੀਆਂ ਫੋਟੋਆਂ ਲਵਾ ਕੇ ਗਾਹਾਂ ਚੈਰਿਟੀ ਦਾ ਬੰਦੋਬਸਤ ਹੋ ਜਾਊਗਾ ਪਰ ਜਿਹੜੀ ਸਮੱਸਿਆ ਉਹ ਹੱਲ ਨਹੀਂ ਹੋਣੀ ਅਫਰੀਕਾ ਦੇ ਵਿੱਚ ਕਿੰਨੇ ਸਾਲਾਂ ਤੋਂ ਚੈਰਿਟੀਆਂ ਚੱਲ ਰਹੀਆਂ ਉਹ ਵੀ ਵਿੱਚ ਹੀ ਆ ਪਾਰਟ ਆਫ ਦਾ ਟਕਵਾਂਜੀ ਹੈ ਸੋ ਇੱਥੇ ਗੱਲ ਇਹ ਹੈ ਕਿ ਜਿਹੜੀਆਂ ਵੀ ਸੰਸਥਾਵਾਂ ਕੰਮ ਕਰਨਗੀਆਂ ਉਹ ਆਪਣੀ ਪੱਧਰ ਦੇ ਉੱਤੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਿੰਨੀ ਦੇਰ ਤੱਕ ਇਫ ਵੀ ਆਰ ਨਾਟ ਕਾਲਿੰਗ ਦੋਜ਼ ਆਊਟ ਚੈਰੀਟੇਬਲ ਸੰਸਥਾਵਾਂ ਦੇ ਹੱਥ ਖੜੇ ਹੋ ਜਾਣੇ ਆ ਜੇ ਕੈਨੇਡਾ ਬੇਘਰ ਕਰਨ ਤੇ ਆ ਹੀ ਗਈ ਸਿਸਟਮ ਹੀ ਆ ਗਿਆ ਕਿ ਲੋਕਾਂ ਨੂੰ ਨੌਕਰੀ ਕਰਕੇ ਵੀ ਢਿੱਡ ਨਾ ਭਰਿਆ ਜਾਵੇ ਤਾਂ ਫਿਰ ਚੈਰੀਟੇਬਲ ਸੰਸਥਾਵਾਂ ਕਿੱਥੋਂ ਭਰ ਦੇਣਗੀਆਂ ਉਹ ਪੈਸਾ ਕਿੱਥੋਂ ਲੈ ਕੇ ਆਉਣਗੇ ਚੈਰੀਟੇਬਲ ਚਲਾਉਣ ਨੂੰ ਜਿਹੜਾ ਬੰਦਾ ਆਪ ਹੀ ਨੌਕਰੀ ਕਰਕੇ ਨਹੀਂ ਕੁਛ ਕਰ ਸਕਦਾ ਆਪਣਾ ਢਿੱਡ ਨਹੀਂ ਭਰ ਸਕਦਾ ਉਹ ਚੈਰੀਟੇਬਲ ਸੰਸਥਾ ਨੂੰ ਤਾਂ ਉਹਦੀ ਦਊ ਨਾ ਜਦੋਂ ਕੋਈ ਫਾਲਤੂ ਹੋਊਗਾ ਫਾਲਤੂ ਉਹ ਦਊ ਜਿਹਨੇ ਲੁੱਟ ਕੀਤੀ ਹੋਈ ਹੈ ਜਿਹਨੇ ਲੁੱਟ ਕੀਤੀ ਹੋਈ ਹੈ ਉਹ ਚੈਰੀਟੇਬਲ ਉਨਾ ਕਿ ਚਿਰ ਚਲਾਊਗਾ ਜਿੰਨੇ ਨਾਲ ਉਹਦੇ ਪਾਪ ਢਕੇ ਜਾਣ ਜੇ ਪੂਰੀ ਇਨਸਾਨੀਅਤ ਦਾ ਹੀ ਭਲਾ ਕਰਨ ਲੁਟੇਰਾ ਬੈਠ ਗਿਆ ਫਿਰ ਲੁੱਟ ਦਾ ਕੀ ਫਾਇਦਾ ਉਹ ਤਾਂ ਸਿਸਟਮ ਹੀ ਇਟ ਇਜ਼ ਵੈਰੀ ਕਲੀਅਰ ਤੇ ਬਾਕੀ ਜੇਕਰ ਤੁਹਾਡੀ ਕੋਈ ਰਾਏ ਹੋਵੇ ਤਾਂ ਜ਼ਰੂਰ ਤੁਸੀਂ ਯੂ ਕੈਨ ਕਾਲ ਮੀ ਆਊਟ ਐਨੀ ਟਾਈਮ ਇਫ ਯੂ ਆਰ ਨਾਟ ਕਾਲਿੰਗ ਦੈਮ ਆਊਟ ਯੂ ਕੈਨ ਐਨੀ ਟਾਈਮ ਕਾਲ ਮੀ ਆਊਟ ਤੁਸੀਂ ਮੈਨੂੰ ਵੀ ਕਹਿ ਸਕਦੇ ਹੋ ਵੀ ਭਾਈ ਆਹ ਗੱਲ ਤੇਰੀ ਜੱਚੀ ਨਹੀਂ 416-620-1778 ਹੈ ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰਜੈਂਟੇਟਿਵ 6472-424746 647-242-4746 ਉਹਨਾਂ ਦਾ ਨੰਬਰ ਹੈ ਤੇ ਜੇਕਰ ਰੇਡੀਓ ਸੁਣਨ ਦੇ ਵਿੱਚ ਕੋਈ ਦਿੱਕਤ ਹੋਵੇ ਤਾਂ ਤੁਸੀਂ ਟੈਲੀਫੋਨ ਜ਼ਰੀਏ ਵੀ 6478724900 ਡਾਇਲ ਕਰਕੇ ਪ੍ਰੋਗਰਾਮ ਸੁਣ ਸਕਦੇ ਹੋ ਜੀ ਵਿਦਆਊਟ ਐਨੀ ਸਟੈਟਿਕ ਡਿਸਟਰਪਸ਼ਨਸ ਔਰ ਇਸ ਦੇ ਨਾਲ ਹੀ ਖਬਰਾਂ ਦਾ ਸਮਾਂ ਹੋ ਚੁੱਕਿਆ ਜੀ ਖਬਰਾਂ ਤੇ ਉਸ ਤੋਂ ਬਾਅਦ ਅਸੀਂ ਦੋ ਇੰਟਰਵਿਊ ਹੋਣਗੀਆਂ ਅਗਲੇ ਘੰਟੇ ਦੌਰਾਨ 8 ਵਜੇ ਵਾਲੀਆਂ ਖਬਰਾਂ ਤੋਂ ਬਾਅਦ ਦੇ ਸੈਸ਼ਨ ਦੌਰਾਨ
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕੁਨਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪਾਕਿਸਤਾਨ ਚੋਣਾਂ 'ਚ ਇਮਰਾਨ ਖਾਨ ਹਿਮਾਇਤ ਪ੍ਰਾਪਤ ਆਜ਼ਾਦ ਉਮੀਦਵਾਰਾਂ ਦਾ ਦਬਦਬਾ ਇਰਾਨ ਨੇ ਇਸਲਾਮੀ ਇਨਕਲਾਬ ਦੀ 45ਵੀਂ ਵਰ੍ਹੇਗੰਢ ਮਨਾਈ ਟਰੰਪ ਨੇ ਹੈਲੀ ਦਾ ਮਾਹੌਲ ਉਡਾਇਆ ਭਾਰਤੀ ਅਮਰੀਕੀ ਵੱਲੋਂ ਤਿੱਖਾ ਜਵਾਬ ਤੇ ਹੁਣ ਖਬਰਾਂ ਵਿਸਥਾਰ ਨਾਲ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਜ ਆਮ ਚੋਣਾਂ ਦੇ ਆਖਰੀ ਨਤੀਜੇ ਐਲਾਨ ਦਿੱਤੇ ਹਨ ਜਿਸ ਵਿਚ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੀ ਹਿਮਾਇਤ ਪ੍ਰਾਪਤ ਆਜ਼ਾਦ ਉਮੀਦਵਾਰਾਂ ਨੇ 101 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ 75 ਸੀਟਾਂ ਜਿੱਤ ਕੇ ਤਕਨੀਕੀ ਤੌਰ ਤੇ ਸੰਸਦ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਬਲਾਵਲ ਜਰਦਾਰੀ ਪੁੱਟਰ ਦੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ 54 ਸੀਟਾਂ ਮਿਲੀਆਂ ਹਨ ਜਦਕਿ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਨੂੰ 17 ਸੀਟਾਂ ਮਿਲੀਆਂ ਹਨ, ਬਾਕੀ 12 ਸੀਟਾਂ ਤੇ ਹੋਰ ਛੋਟੀਆਂ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਹੈ। ਚੋਣ ਕਮਿਸ਼ਨ ਨੇ 265 ਸੀਟਾਂ ਵਿਚੋਂ 264 ਦੇ ਨਤੀਜੇ ਐਲਾਨ ਦਿੱਤੇ ਹਨ। ਵੀਰਵਾਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਦੇਰੀ ਨਾਲ ਐਲਾਨੇ ਜਾਣ ਕਾਰਨ ਕਈ ਪਾਰਟੀਆਂ ਨੇ ਦੇਸ਼ ਵਿਚ ਹੰਗਾਮਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 133 ਸੀਟਾਂ ਦੀ ਲੋੜ ਹੋਵੇਗੀ। ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿਚ ਹਮਾਸ ਖਿਲਾਫ਼ ਵੱਡੀ ਜੰਗ ਕਰਕੇ ਮੱਧ ਪੂਰਬ ਵਿਚ ਜਾਰੀ ਤਣਾਅ ਦਰਮਿਆਨ ਇਰਾਨ ਨੇ ਅੱਜ ਇਸਲਾਮਿਕ ਇਨਕਲਾਬ ਦੀ 45ਵੀਂ ਵਰ੍ਹੇਗੰਢ ਮਨਾਈ। ਹਜ਼ਾਰਾਂ ਇਰਾਨੀਆਂ ਨੇ ਝੰਡਿਆਂ, ਗੁਬਾਰਿਆਂ ਤੇ ਇਨਕਲਾਬੀ ਬੈਨਰਾਂ ਤੇ ਧਾਰਮਿਕ ਨਾਰਿਆਂ ਵਾਲੇ ਬੈਨਰ ਨਾਲ ਸਜਿਆ ਪ੍ਰਮੁੱਖ ਸੜਕਾਂ ਤੇ ਚੌਰਾਹਿਆਂ ਵਿਚ ਮਾਰਚ ਕੱਢਿਆ। ਤਹਿਰਾਨ ਵਿਚ ਹਜ਼ੂਮ ਨੇ ਇਰਾਨੀ ਝੰਡੇ ਲਹਿਰਾਏ ਤੇ ਨਾਰੇ ਲਾਏ। ਉਨ੍ਹਾਂ ਹੱਥਾਂ ਵਿਚ ਤਖ਼ਤੀਆਂ ਫੜੀਆਂ ਸਨ ਜਿਨ੍ਹਾਂ ਤੇ ਡੈਥ ਟੂ ਅਮਰੀਕਾ ਅਤੇ ਡੈਥ ਟੂ ਇਜ਼ਰਾਈਲ ਲਿਖਿਆ ਹੋਇਆ ਸੀ। ਹਜ਼ੂਮ ਵਿਚ ਸ਼ਾਮਲ ਕੁਝ ਲੋਕਾਂ ਨੇ ਅਮਰੀਕੀ ਤੇ ਇਜ਼ਰਾਈਲੀ ਝੰਡਿਆਂ ਦੀ ਝਾੜ ਫੂਕ ਕੀਤੀ, ਜੋ ਕਿ ਸਰਕਾਰ ਪੱਖੀ ਰੈਲੀਆਂ ਵਿਚ ਆਮ ਗੱਲ ਹੈ। ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਸ਼ੁਰੂ ਹੋਇਆ ਮਾਰਚ ਆਜ਼ਾਦੀ ਚੌਂਕ ਤੇ ਜਾ ਕੇ ਮਿਲਿਆ। ਸਰਕਾਰੀ ਟੀਵੀ ਉਤੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਹਜ਼ੂਮ ਦਿਖਾ ਕੇ ਦਾਅਵਾ ਕੀਤਾ ਗਿਆ ਕਿ ਦੇਸ਼ ਭਰ ਵਿਚ ਕੱਢੀਆਂ ਰੈਲੀ ਵਿਚ ਲੱਖਾਂ ਲੋਕ ਸ਼ਾਮਲ ਹੋਏ। ਫੌਜ ਵੱਲੋਂ ਚੌਂਕ ਵਿਚ ਸਿਮੋਰਗ ਉਪਗ੍ਰਹਿ ਅਤੇ ਕਾਸਿਮ ਸੁਲੇਮਾਨੀ ਤੇ ਸੈਜ਼ਿਲ ਬੈਲਿਸਟਿਕ ਮਿਜ਼ਾਈਲ ਆਸਣੇ ਆਪਣੀਆਂ ਵੱਖ ਵੱਖਰੀਆਂ ਮਿਜ਼ਾਈਲਾਂ ਦੀ ਨੁਮਾਇੰਦਗੀ ਕੀਤੀ, ਜਿਨ੍ਹਾਂ ਵਿਚ ਲੋਕਾਂ ਨੇ ਸੈਲਫੀਆਂ ਵੀ ਲਈਆਂ। ਜਸ਼ਨਾਂ ਦੌਰਾਨ ਇਕ ਪੈਰਾ ਟਰੂਪਰ ਨੇ ਜਹਾਜ਼ ਤੋਂ ਛਾਲ ਮਾਰ ਕੇ ਦਲੇਰੀ ਦਾ ਮੁਜ਼ਾਹਰਾ ਕੀਤਾ। ਪੈਰਾ ਟਰੂਪਰ ਨੇ ਹੱਥ ਵਿਚ ਫਲਸਤੀਨੀ ਝੰਡਾ ਫੜਿਆ ਹੋਇਆ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਰੈਲੀ ਵਿਚ ਆਪਣੀ ਰਿਪਬਲਿਕਨ ਵਿਰੋਧੀ ਨਿੱਕੀ ਹੈਲੀ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ। ਆਗਾਮੀ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਦਾਅਵਾ ਪੇਸ਼ ਕਰ ਰਹੇ ਟਰੰਪ ਨੇ ਹੈਲੀ ਦਾ ਪਤੀ ਦੀ ਗੈਰ ਹਾਜ਼ਰੀ ਉਤੇ ਸਵਾਲ ਉਠਾਇਆ। ਭਾਰਤੀ ਅਮਰੀਕੀ ਹੈਲੀ, ਜਿਨ੍ਹਾਂ ਦੇ ਪਤੀ ਸੈਨਾ ਅਧਿਕਾਰੀ ਵਜੋਂ ਵਿਦੇਸ਼ ਚ ਤੈਨਾਤ ਹਨ, ਨੇ ਟਰੰਪ ਨੂੰ ਤਿੱਖਾ ਜਵਾਬ ਦਿੱਤਾ ਹੈ। ਨਿੱਕੀ ਨੇ ਕਿਹਾ ਕਿ ਜਿਹੜਾ ਵਿਅਕਤੀ ਫੌਜੀ ਪਰਿਵਾਰ ਦਾ ਨਿਰਾਦਰ ਕਰਦਾ ਹੈ ਉਸ ਨੂੰ ਕਮਾਂਡਰ ਇਨ ਚੀਫ਼ ਬਣਨ ਦਾ ਕੋਈ ਹੱਕ ਨਹੀਂ ਹੈ। ਗੌਰਤਲਬ ਹੈ ਕਿ ਹੈਲੀ ਦੇ ਪਤੀ ਮੇਜਰ ਮਾਈਕਲ ਹੈਲੀ, ਜੋ ਕਿ ਸਾਊਥ ਕੋਰੀਅਨ ਨੈਸ਼ਨਲ ਗਾਰਡ ਵਿਚ ਇਕ ਕਮਿਸ਼ਨਰ ਅਧਿਕਾਰੀ ਹਨ, ਵਰਤਮਾਨ ਚ ਅਫਰੀਕਾ ਵਿਚ ਤੈਨਾਤ ਹਨ। ਟਰੰਪ ਨੇ ਕੈਰੋਲਾਈਨਾ ਵਿਚ ਹੀ ਇਕ ਰੈਲੀ ਦੌਰਾਨ ਸਵਾਲ ਕੀਤਾ, ਉਸਦੇ ਪਤੀ ਕਿੱਥੇ ਹਨ, ਉਨ੍ਹਾਂ ਨੂੰ ਕੀ ਹੋਇਆ ਹੈ, ਉਹ ਕਿੱਥੇ ਹਨ, ਉਹ ਚਲੇ ਗਏ ਹਨ। ਟਰੰਪ ਦੀ ਬਿਆਨਬਾਜ਼ੀ ਵਿਚੋਂ ਝਲਕ ਰਿਹਾ ਸੀ ਕਿ ਉਨ੍ਹਾਂ ਨੂੰ ਮਾਈਕਲ ਹੈਲੀ ਦੀ ਤੈਨਾਤੀ ਬਾਰੇ ਜਾਣਕਾਰੀ ਨਹੀਂ ਸੀ। 52 ਸਾਲਾ ਹੈਲੀ ਨੇ ਕਿਹਾ, ਡੋਨਾਲਡ, ਜੇ ਤੁਸੀਂ ਕੁਝ ਕਹਿਣਾ ਹੈ ਤਾਂ ਮੇਰੇ ਪਿੱਠ ਪਿੱਛੇ ਨਾ ਕਹੋ, ਬਹਿਸ ਵਾਲੇ ਮੰਚ ਉਤੇ ਆਓ ਤੇ ਮੇਰੇ ਮੂੰਹ ਉਤੇ ਕਹੋ। ਲਾਹੌਰ ਹਾਈਕੋਰਟ ਚ PMLN ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਲੀਗ ਨੇਤਾ ਅਤੇ ਤਦਾਰ ਅਤੇ ਹੋਰਾਂ ਦੀ ਸਫਲਤਾ ਖਿਲਾਫ਼ ਦਾਇਰ ਪਟੀਸ਼ਨ ਤੇ ਸੁਣਵਾਈ ਹੋਈ। ਸੁਣਵਾਈ ਦੀ ਸ਼ੁਰੂਆਤ ਚ ਪਟੀਸ਼ਨ ਕਰਤਾ ਨੇ PTI ਸਮਰਥਿਤ ਆਜ਼ਾਦ ਉਮੀਦਵਾਰ ਸ਼ਹਿਜਾਦ ਫਾਰੂਕ ਦੇ ਵਕੀਲ ਆਫਤਾਬ ਬਾਜਵਾ ਨੇ ਕਿਹਾ ਕਿ ਅਸੀਂ ਮਹਾਰਾਣੀ ਮਰੀਅਮ ਨਵਾਜ਼ ਵਿਰੁੱਧ ਚੋਣ ਲੜੀ ਹੈ, ਜਿਸ ਤੇ ਜਸਟਿਸ ਅਲੀ ਬਾਕਰ ਨਵਜੀ ਨੇ ਉਨ੍ਹਾਂ ਨੂੰ ਝਿੜਕਿਆ ਕਿ ਤੁਸੀਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹੋ, ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਕੇਸ ਨਹੀਂ ਸੁਣਾਂਗਾ। ਆਜ਼ਮ ਨਜ਼ੀਰ ਤਰਾਰ ਨੇ ਪਟੀਸ਼ਨ ਦੇ ਵਕੀਲ ਨਾਲ ਗੱਲ ਕਰਨ ਲਈ ਕਿਹਾ, ਜਿਸ ਤੇ ਵਕੀਲ ਨੇ ਜਵਾਬ ਦਿੱਤਾ ਕਿ ਤੁਸੀਂ ਕੌਣ ਹੁੰਦੇ ਹੋ ਮੈਨੂੰ ਗੱਲ ਕਰਨ ਤੋਂ ਰੋਕਣ ਵਾਲੇ। ਜਸਟਿਸ ਅਲੀ ਬਾਕਰ ਨਜ਼ਵੀ ਨੇ ਕਿਹਾ ਕਿ ਮੈਂ ਇੱਥੇ ਕੌਂਸਲ ਦੇ ਪ੍ਰਤੀਨਿਧੀ ਦੇ ਖਿਲਾਫ਼ ਕਦੇ ਨਹੀਂ ਸੁਣਾਂਗਾ। ਵਕੀਲ ਆਫਤਾਬ ਬਾਜਵਾ ਨੇ ਅਦਾਲਤ ਚ ਆਪਣਾ ਭਾਸ਼ਣ ਜਾਰੀ ਰੱਖਿਆ ਅਤੇ ਕਿਹਾ ਕਿ ਪਟੀਸ਼ਨ ਕਰਤਾ ਦੇ ਖਿਲਾਫ਼ ਉਦੋਂ ਕੇਸ ਦਰਜ ਕੀਤਾ ਗਿਆ ਜਦੋਂ ਉਹ ਮਰੀਅਮ ਨਵਾਜ਼ ਦੇ ਖਿਲਾਫ਼ ਚੋਣ ਲੜਿਆ ਸੀ। ਪਟੀਸ਼ਨਾਂ ਤੇ ਵਕੀਲ ਚੋਣਾਂ ਦੀਆਂ ਕਮਿਸ਼ਨਾਂ ਦੀਆਂ ਦਲੀਲਾਂ ਸ਼ੁਰੂ ਹੋ ਗਈਆਂ। ਚੋਣ ਕਮਿਸ਼ਨ ਨੇ ਵਕੀਲ ਨੇ ਆਪਣੀਆਂ ਦਲੀਲਾਂ ਵਿਚ ਕਿਹਾ ਕਿ ਚੋਣ ਕਮਿਸ਼ਨ ਨੂੰ ਪਟੀਸ਼ਨਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਚੋਣ ਕਮਿਸ਼ਨ ਕੁੱਲ 100 ਦੇ ਕਰੀਬ ਸ਼ਿਕਾਇਤਾਂ ਸੁਣਵਾਈ ਲਈ ਤੈਅ ਹਨ। ਵਕੀਲ ਚੋਣ ਕਮਿਸ਼ਨ ਨੇ ਕਿਹਾ ਕਿ ਉਮੀਦਵਾਰਾਂ ਦੀ ਸਫਲਤਾ ਦੀ ਅੰਤਿਮ ਸੂਚਨਾ ਤੋਂ ਬਾਅਦ ਚੋਣ ਟ੍ਰਿਬਿਊਨਲ ਫੋਰਮ ਦਾ ਗਠਨ ਕੀਤਾ ਗਿਆ ਹੈ। ਸ਼ੁਰੂਆਤੀ ਪੜਾਅ ਤੇ ਚੋਣ ਕਮਿਸ਼ਨ ਸਾਰੀਆਂ ਸ਼ਿਕਾਇਤਾਂ ਦੀ ਸੁਣਵਾਈ ਕਰ ਰਿਹਾ ਹੈ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਚੋਣ ਕਮਿਸ਼ਨ ਅੰਤਿਮ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਚੋਣ ਟ੍ਰਿਬਿਊਨਲ ਦਾ ਐਲਾਨ ਕਰੇਗਾ। ਸੂਬਾਈ ਸੀਟਾਂ ਤੇ ਫਾਰਮ 47 ਜਾਰੀ ਕਰਦੇ ਸਮੇਂ ਆਰੋ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਨ ਲਈ ਪਾਬੰਦੀ ਨਹੀਂ ਹੈ। ਵਕੀਲ ਆਜ਼ਮ ਨਜ਼ੀਰ ਤਰਾਰ ਦੀਆਂ ਦਲੀਲਾਂ ਐਡਵੋਕੇਟ ਆਜ਼ਮ ਨਜ਼ੀਰ ਤਰਾਰ ਨੇ ਕਿਹਾ ਕਿ ਫਾਰਮ 47 ਤਿਆਰ ਕਰਨ ਸਮੇਂ ਸਾਰੇ ਉਮੀਦਵਾਰਾਂ ਦੇ ਏਜੰਟ ਜਾਂ ਕਈ ਖੁਦ ਹਾਜ਼ਰ ਸਨ। ਅਸੀਂ ਅਦਾਲਤ ਵਿਚ ਰਿਕਾਰਡ ਪੇਸ਼ ਕਰਾਂਗੇ ਜਿਸ ਤੋਂ ਪਤਾ ਲੱਗੇਗਾ ਕਿ ਸਾਰੇ ਉਮੀਦਵਾਰਾਂ ਦੇ ਏਜੰਟ ਅਤੇ ਉਮੀਦਵਾਰ ਮੌਜੂਦ ਹਨ। ਵਕੀਲ ਨੇ ਅੱਗੇ ਦੱਸਿਆ ਕਿ ਟੈਲੀਫੋਨਾਂ ਅਤੇ ਜੀਓ ਫੈਸਿੰਗ ਦਾ ਰਿਕਾਰਡ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਫਾਰਮ 47 ਜਾਰੀ ਕਰਨ ਸਮੇਂ ਆਰਓ ਦਫ਼ਤਰ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ਅਤੇ ਹਾਰਨ ਵਾਲੇ ਉਮੀਦਵਾਰਾਂ ਨੇ ਆਰਓ ਦਫ਼ਤਰ ਵਿਚ ਧਰਨਾ ਦਿੱਤਾ। ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਝੜਪ ਦਾ ਡਰ ਸੀ। ਐਡਵੋਕੇਟ ਆਜ਼ਮ ਨਜ਼ੀਰ ਤਰਾਰ ਨੇ ਕਿਹਾ ਕਿ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਪ੍ਰਕਿਰਿਆ ਦੀ ਪਾਲਣ ਨਹੀਂ ਕਰਦੇ ਜਦੋਂ ਕਿ ਸਾਰੀਆਂ ਚੀਜ਼ਾਂ ਕਾਨੂੰਨ ਵਿਚ ਹਨ। ਉਨ੍ਹਾਂ ਉਦਾਹਰਣ ਦਿੰਦੇ ਕਿਹਾ ਕਿ ਸਲਮਾਨ ਅਕਰਮ ਰਾਜ਼ਾ ਦੇ ਮਾਮਲੇ ਵਿਚ ਆਰਓ ਦਫ਼ਤਰ ਵਿਚ 500 ਲੋਕ ਆਮੋ ਸਾਹਮਣੇ ਹੋ ਗਏ ਸਨ, ਜਿਸ ਤੇ ਵਕੀਲ ਅਕਰਮ ਰਾਜ਼ਾ ਨੇ ਦਖ਼ਲ ਦਿੰਦਿਆਂ ਦੱਸਿਆ ਕਿ ਅਜਿਹਾ ਗਲਤ ਬਿਆਨ ਨਾ ਕਰੋ, ਅਸੀਂ ਕੁਝ ਨਹੀਂ ਹੈ। ਐਡਵੋਕੇਟ ਆਜ਼ਮ ਨਜ਼ੀਰ ਤਰਾਰ ਨੇ ਆਪਣਾ ਭਾਸ਼ਣ ਜਾਰੀ ਰੱਖਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਆਰਓ ਦਫ਼ਤਰ ਵਿਚ ਹੜਫੜਾ ਤਫੜੀ ਵਾਲੀ ਸਥਿਤੀ ਬਣੀ ਹੋਈ ਹੈ, ਇਸ ਲਈ ਚੋਣ ਕਾਨੂੰਨਾਂ ਵਿਚ ਸੋਧ ਕਰਕੇ ਕਾਨੂੰਨਾਂ ਨੂੰ ਸੌਂਪਿਆ ਗਿਆ। ਸਾਨੂੰ ਚੋਣ ਕਮਿਸ਼ਨ ਨੂੰ ਕੁਝ ਸਨਮਾਨ ਦੇਣ ਦੀ ਲੋੜ ਹੈ। ਲਾਹੌਰ ਹਾਈਕੋਰਟ ਨੇ ਚੋਣ ਨਤੀਜਿਆਂ ਵਿਰੁੱਧ ਦਾਇਰ ਪਟੀਸ਼ਨ ਤੇ ਸੁਣਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਬਾਹਰ ਸ਼ਿਕਾਇਤ ਸੈਂਪਲ ਚੋਣ ਕਮਿਸ਼ਨ ਅੱਜ 67 ਪਟੀਸ਼ਨਾਂ ਤੇ ਸੁਣਵਾਈ ਕਰੇਗਾ। ਪਟੀਸ਼ਨਾਂ ਤੇ ਸੁਣਵਾਈ ਕਰਨ ਲਈ 2 ਬੈਂਚਾਂ ਦਾ ਗਠਨ ਕੀਤਾ ਗਿਆ ਹੈ। ਚੋਣ ਕਮਿਸ਼ਨ ਦਾ ਕਹਿਣਾ ਕਿ ਮੈਂਬਰ ਪੰਜਾਬ ਅਤੇ ਮੈਂਬਰ ਕੇਪੀ ਦਾ ਬੈਂਚ 29 ਅਰਜ਼ੀਆਂ ਤੇ ਸੁਣਵਾਈ ਕਰੇਗਾ, ਜਦਕਿ ਮੈਂਬਰ ਸਿੰਧ ਅਤੇ ਮੈਂਬਰ ਬਲੋਚਿਸਤਾਨ ਦਾ ਬੈਂਚ 38 ਅਰਜ਼ੀਆਂ ਤੇ ਸੁਣਵਾਈ ਕਰੇਗਾ। ਪੀਪਲਸ ਪਾਰਟੀ ਅਤੇ ਮੁਸਲਿਮ ਲੀਗ ਐਂਡ ਦੀ ਲੀਡਰਸ਼ਿਪ ਵਿਚਾਲੇ ਹੋਈ ਮੀਟਿੰਗ ਦੀ ਅੰਦਰੂਨੀ ਕਹਾਣੀ ਸਾਹਮਣੇ ਆ ਗਈ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿਚ ਮੁਸਲਿਮ ਲੀਗ ਐਂਡ ਨੇ ਪੀਪਲਸ ਪਾਰਟੀ ਨੂੰ ਸਰਕਾਰ